ਹੀਰਾਂ ਪੀਤਰ ਜੂਝ ਮਰਾਂ ਤਾਉ ਸਾਜ ਭਤੀਜਾ ਜੂਝ ਮਰਾਂ ਤਾਉ ਸਾਜ ਭਤੀਜਾ ਦੇਹ ਸ਼ਿਵਾ ਵਰ ਮੂਹ ਇਹ ਸ਼ੁਭ ਕਰਮਾਂ ਤੇ ਕਬ ਹੋ ਨਾ ਡਰਾਂ ਨਾ ਡਰਾਂ ਅਰਸ਼ਾਂ ਜਬ ਜਾਏ ਲੜਾਂ ਨਾ ਡਰੋ ਅਰਸਿਓ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲ ਚਹਾਉ ਗੁਣ ਤਾਉ ਚਰਾਂ ਜਬ ਆਵ ਕੀ ਆਵ ਨਿਧਾਨ ਬਣਾਇਆ ਤਹੀਰਨ ਮੈਂ ਤਾਂ ਜੂਝ ਮਰਾਂ ਤਹੀਰਾਂ ਵੀ ਤਰ ਜੂਝ ਮਰਾਂ ਸੰਤ ਸਹਾਏ ਸਦਾ ਜਗ ਮਾਹੇ ਕਿਰਪਾ ਕਰ ਸਾਂ ਇਹ ਵਰ ਦੀਜੈ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੈ ਤੁਧੋਂ ਭੁੱਲੇ ਸੇ ਜਮ ਜਾ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੈ ਮੇਰੀ ਸਾਧੂਆਂ ਦੇ ਨਾਲ ਵਿਹਾਵੇ ਦਿਆਲ ਮਾਲਕਾਂ ਨਾਲ ਬਿਹਾਵੇ ਹੋਵੇਂ ਜੇ ਦਿਆਲ ਮਾਲਕਾਂ ਤੇਰੀ ਸਾਨੂੰ ਵਾਂਗ ਨਾਲ ਵਿਹਾਵੇ ਨਾਲ ਵਿਹਾਵੇ ਹੋਵੇਂ ਜੇ ਪਿਆਰ ਮਾਲਕਾ ਮੇਰੀ ਸਾਧੂਆਂ ਦੇ ਨਾਲ ਵਿਹਾਵੇ ਹੋਵੇਂ ਜੇ ਦਿਆਲ ਮਾਲਕਾ
ਕੇ ਸ਼ਾਇਨ ਸ਼ਾਦੀ ਹਜ਼ੂਰੀ ਚ ਪਹੁੰਚਿਆ ਹੋ ਆਪਣੇ ਸਤਿਗੁਰੂ ਨੂੰ ਜੈਸੀ ਭਾਵਨਾ ਗੁਰੂ ਤੇ ਹੋਣੀ ਚਾਹੀਦੀ ਹੈ ਸਿੱਖ ਦੀ ਸੌ ਵੀ ਸਦੀ ਇੱਕ ਸਦੀ ਤੋਂ ਲੈ ਕੇ ਸ਼ਰਧਾ ਦੇ ਨਾਲ ਨਮਸਕਾਰ ਕਰੋ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ ਬੈਠਣ ਨਹੀਂ ਆਏ ਆਪਾਂ ਆਪਾਂ ਤਾਂ ਗੁਰੂ ਕੋਲੋਂ ਕੋਈ ਲਾਭ ਪ੍ਰਾਪਤ ਕਰਨਾ ਲਾਭ ਵੀ ਹੈ ਜਿਹੜਾ ਜੀਵ ਆਤਮਾ ਨਾ ਜਿਹਨੂੰ ਰੂਹ ਕਹਿੰਦੇ ਨੇ ਸੋਲ ਵੀ ਕਹਿੰਦੇ ਨੇ ਇਸਨੂੰ ਇਹਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਆ ਭਟਕਦੇ ਫਿਰਦੇ ਨੂੰ ਇਸ ਗੱਲ ਨੂੰ ਜਾਣਦਾ ਕੌਣ ਆ ਵੀ ਇਹ ਜੀਵ ਆਤਮਾ ਭਟਕਦਾ ਫਿਰਦਾ ਇਸ ਗੱਲ ਨੂੰ ਵੀ ਗੁਰੂ ਸਰਵੱਗ ਹੁੰਦਾ ਉਹ ਜਾਣਦਾ ਹੁੰਦਾ ਸਰਵੱਗ ਹੋਣ ਦੇ ਨਾਤੇ ਫਿਰ ਉਹ ਇਸ ਗੱਲ ਨੂੰ ਜ਼ਾਹਰ ਕਰਦਾ ਅੱਖਰਾਂ ਦੇ ਵਿੱਚ ਉਪਦੇਸ਼ ਰੂਪ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦੱਸਿਆ ਜੀਵ ਆਤਮਾ ਦੀ ਬਾਬਤ ਫਿਰਤ ਫਿਰਤ ਬਹੁਤ ਯੁੱਗ ਹਾਰਿਓ। ਯੁੱਗ ਤਾਂ ਚਾਰ ਨੇ, ਸਾਰੇ ਪੰਜ ਤਾਂ ਹੈ ਨਹੀਂ। ਗੁਰੂ ਸਾਹਿਬ ਨੇ ਇੱਥੇ ਦੱਸਿਆ ਬਹੁਤ ਯੁੱਗ, ਇਹਦੇ ਵਿੱਚ ਵੀ ਕੋਈ ਵਿਚਾਰ ਹੈ ਗੁਰਮੁਖ? ਇਹ ਜਿਹੜਾ ਜੀਵ ਹੈ ਨਾ, ਜਿਹੜੀ ਰੂਹ ਹੈ, ਇਹ ਮਰਦੀ ਨਹੀਂ ਹੈ। ਹਾਂ, ਇਹ ਇਨਸਾਨੀ ਜਾਮੇ ਦੇ ਵਿੱਚ ਆ ਕੇ ਗੁਰੂ ਵਾਲਾ ਬਣ ਕੇ ਜਿੱਥੋਂ ਇਹ ਵਿਛੜੀ ਹੈ ਰੂਹ ਨਿਰਾਕਾਰ ਵਾਹਿਗੁਰੂ ਚੋਂ, ਉਹਦੇ ਵਿੱਚ ਮਿਲ ਸਕਦੀ ਹੈ, ਫਿਰ ਇਹਦਾ ਜਿਹੜਾ ਯੁੱਗਾਂ ਦਾ ਸਫ਼ਰ ਹੈ ਇਹ ਖਤਮ ਹੋ ਜਾਵੇਗਾ, ਵਰਨਾ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਨੇ ਆਪਣੇ ਵਾਸਤੇ, ਇਨਸਾਨ ਵਾਸਤੇ ਜਾਂ ਸਿੱਖ ਵਾਸਤੇ ਉਪਦੇਸ਼, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਦੂਸਰੀਆਂ ਜੂਨੀਆਂ ਦੇ ਵਿੱਚ ਇਸ ਜੀਵ ਨੂੰ ਉਪਦੇਸ਼ ਨਹੀਂ ਹੈ। ਹੈ ਇਹੀ ਜੀਵ ਉਹਨਾਂ ਦੇ ਵਿੱਚ ਵੀ, ਇਹੀ ਰੂਹ ਹੈ ਆਮ ਜੂਨੀਆਂ ਦੇ ਵਿੱਚ ਵੀ, ਪਰ ਨਹੀਂ ਜਦ ਮਨੁੱਖਾਂ ਦੇ ਵਿੱਚ ਰੂਹ ਆਵੇਗੀ ਨਾ, ਤਾਂ ਹੀ ਤਾਂ ਮਨੁੱਖਾਂ ਦੇ ਨੂੰ ਬਹੁਤ ਵਡਿਆਇਆ ਗੁਰੂ ਸਾਹਿਬ ਜੀ ਨੇ, ਮਨੁੱਖਾਂ ਦੇ ਵੀ ਬਹੁਤ ਉਪਮਾ ਕਰੀ ਆ ਗੁਰੂ ਸਾਹਿਬ ਨੇ। ਗੁਰੂ ਸਾਹਿਬ ਦੇ ਵਿੱਚ ਇਸ ਧਰਤੀ ਪਰ ਤੇਰੀ ਸਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਲੱਖ ਚੁਰਾਸੀ ਜੋਨ ਸਵਾਈ, ਮਾਨੁਸ਼ ਕੋ ਪ੍ਰਭ ਦਈ ਵਡਿਆਈ। ਜਿਹੜਾ ਮਨੁੱਖਾ ਸਰੀਰ ਹੈ ਨਾ, ਇਹ ਵਡਿਆਇਆ ਕਿਉਂ ਹੈ ਗੁਰੂ ਸਾਹਿਬ ਜੀ ਨੇ? ਹੋਰ ਇਹ ਤਰਜੁਨੀਆਂ ਨੂੰ ਨਹੀਂ ਵਡਿਆਇਆ, ਇਹ ਸਰੀਰ ਦੇ ਸੰਬੰਧ ਕਰਕੇ ਜੀਵ ਆਤਮਾ ਨੇ ਕਿ ਸਰੀਰ ਦੇ ਅੰਦਰ ਜੋ ਨਿਰਾਕਾਰ ਵਾਹਿਗੁਰੂ ਆ ਉਹਦਾ ਵੀ ਨਿਵਾਸ ਹੈ। ਕਹਿੰਦੇ ਜੀਵ ਔਰ ਈਸ਼ਰ ਇੱਕ ਸੇਜਾ ਤੇ ਸੌਂਦੇ ਨੇ ਰਾਤ ਨੂੰ, ਇਹ ਅੰਤਸ਼ਕਰਨ ਰੂਪੀ ਸੇਜਾ ਜਿਹੜੀ ਹੈ ਸਰੀਰ ਦੇ ਅੰਦਰ, ਪਰ ਆਪਸ ਵਿੱਚ ਹੀ ਮਿਲਾਪ ਨਹੀਂ ਹੁੰਦਾ। ਜਦ ਇਹ ਗੁਰੂ ਵਾਲਾ ਬਣੇਗਾ, ਗੁਰੂ ਫਿਰ ਇਸ ਨੂੰ ਪ੍ਰੇਰੇਗਾ ਹੌਲੀ ਹੌਲੀ। ਪਹਿਲਾਂ ਤਾਂ ਇਸਦੀ ਮਨੌਤ ਆ ਜਿਹੜੀ, ਮੈਂ ਸਰੀਰ ਹਾਂ ਨਾ, ਮੈਂ ਫਲਾਨੇ ਦਾ ਪੁੱਤਰ ਹਾਂ, ਮੇਰਾ ਪਿਤਾ ਬੜਾ ਮਨਿਸਟਰ ਹੈ, ਦੁਨੀਆਂ ਦੀ ਤਾਕਤ ਆ ਉਹਦੇ ਹੱਥ ਦੇ ਵਿੱਚ। ਇਸ ਮਨੌਤ ਨੂੰ ਗੁਰੂ ਨੇ ਛਡਾਉਣਾ ਪਹਿਲਾਂ, ਕਿਉਂ ਨਿਰਣੇ ਕਰਕੇ ਦੱਸਣਾ ਨਾ ਗੁਰੂ ਸਾਹਿਬ ਨੇ, ਐ ਜੀਵ ਤੂੰ ਸਰੀਰ ਨਹੀਂ ਹੈ, ਆਪਣੇ ਵਿੱਚ ਇੱਥੇ ਕੋਈ ਹੈ ਇਨਸਾਨ ਇਹੋ ਜਿਹੜਾ ਆਪਣੇ ਆਪ ਨੂੰ ਆਤਮਾ ਮੰਨਦਾ ਹੋਵੇ? ਜਿਉਂ ਜਿਉਂ ਬੜਪਣਾ ਆਈ ਜਾਊਗਾ, ਤਿਉਂ ਤਿਉਂ ਸਰੀਰ ਤੇ ਜ਼ਿਆਦੇ ਮੋਹ ਔਰ ਸਰੀਰ ਦੇ ਨਾਲ ਪਿਆਰ ਹੋਵੇਗਾ। ਉਤਨਾ ਗਰੀਬਾਂ ਦਾ ਪਿਆਰ ਨਹੀਂ ਸਰੀਰ ਦਾ ਜਿੰਨਾ ਅਮੀਰਾਂ ਦਾ। ਆਓ ਗੁਰੂ ਹੈ ਜਿਹੜਾ, ਗੁਰੂ ਦੇ ਵਿੱਚ ਤਾਕਤ ਹੈ, ਜਦ ਇਹ ਗੁਰੂ ਵਾਲਾ ਬਣ ਜਾਵੇਗਾ, ਫਿਰ ਗੁਰੂ ਇਸ ਨੂੰ ਹੌਲੀ ਹੌਲੀ ਜਣਾਵੇਗਾ ਵੀ ਤੂੰ ਸਰੀਰ ਨਹੀਂ ਹੈ। ਜਿੱਥੇ ਸ਼ਰਧਾ ਹੁੰਦੀ ਆ ਗੁਰਮੁਖ, ਉਹ ਸ਼ਰਧਾ, ਉਹ ਫਿਰ ਜੋ ਸ਼ਰਧਾ ਹੁੰਦੀ ਹੈ, ਜੋ ਗੁਰੂ ਕਹਿੰਦਾ ਨਾ, ਸ਼ਰਧਾ ਵਾਲਾ ਉਸਨੂੰ ਸੱਤ ਕਰਕੇ ਮੰਨਦਾ ਹੈ। ਆਮ ਹੈ ਜਿਹੜਾ, ਉਹ ਸੱਤ ਕਰਕੇ ਨਹੀਂ ਮੰਨੇਗਾ। ਹੁਣ ਗੁਰੂ ਸਾਹਿਬ ਜੀ ਤਾਂ ਆਪਾਂ ਨੂੰ ਕਹਿੰਦੇ ਨੇ ਵੀ ਤੂੰ ਰੂਹ ਹੈ, ਜਿਸਮ ਨਹੀਂ ਹੈ, ਤੇ ਆਪਾਂ ਮੰਨਦੇ ਹੀ ਨਹੀਂ। ਜਿਹਦੇ ਤੇ ਆਪਣਾ ਫੇਤ ਹੈ, ਭਰੋਸਾ ਹੈ ਗੁਰਬਾਣੀ ਤੇ, ਗੁਰੂ ਮੰਨ ਲਿਆ ਗੁਰਬਾਣੀ ਨੂੰ, ਗੁਰਬਾਣੀ ਨੇ ਤਾਂ ਗੁਰੂ ਹੀ ਰਹਿਣਾ। ਘਾਟਾ ਤਾਂ ਨਾ ਮੰਨਣ ਵਾਲੇ ਨੂੰ ਪੈਣਾ ਗੁਰੂ, ਜਿਹੜਾ ਮੰਨ ਲਵੇਗਾ ਉਹਦਾ ਮਨੁੱਖਾਂ ਦੇ ਤਾਰਿਆ ਸਫਲਾ ਹੋ ਜਾਵੇਗਾ। ਇਸੇ ਵਾਸਤੇ ਜੀਵ ਆਤਮਾ ਨੂੰ ਮਨੁੱਖਾਂ ਦੇ ਮਿਲੀ ਹੈ, ਸਰੀਰ ਦੇ ਸੰਬੰਧ ਕਰਕੇ ਨੇ ਹੌਲੀ ਹੌਲੀ ਸਰੀਰ ਨੂੰ ਛੱਡਣਾ, ਕਸਤੂਰ ਨੂੰ। ਤਿੰਨ ਸਰੀਰ ਨੇ, ਸੂਖਮ ਇੱਕ ਕਾਰਨ, ਇਹ ਗੁਰੂ ਦੁਆਰਾ ਸੋਝੀ ਪੈਂਦੇ ਆ। ਜਾਂ ਤੱਤ ਵੇਤਾ ਕੋਈ ਮਹਾਂਪੁਰਸ਼ ਹੋਵੇ, ਤੱਤ ਵੇਤੇ ਮਹਾਂਪੁਰਸ਼ਾਂ ਦੀ ਵੀ ਇਹ ਯੋਗਤਾ ਸਾਰਾ ਅਨੁਭਵ ਹੁੰਦਾ ਬਈ ਕਿਵੇਂ ਜਗਿਆਸੂ ਨੂੰ ਚੱਕਣਾ, ਸੂਲ ਮੰਡਲਾਂ ਤੋਂ ਸੁਰਤ ਨੂੰ, ਸਰੀਰ ਨੂੰ ਨਹੀਂ ਚੱਕਣਾ ਕਿਧਰੇ ਨੂੰ। ਨਾ ਸਰੀਰ ਨੇ ਦਸਵੇਂ ਦੁਆਰ 'ਚ ਜਾਣਾ, ਨਾ ਸਰੀਰ ਨੇ ਜਿਹੜੇ ਰੱਬੀ ਮੰਡਲ ਨੇ ਉਹਨਾਂ ਦੇ ਵਿੱਚ ਜਾਣਾ। ਇਹ ਸਰੀਰ ਦੇ ਸੰਬੰਧ ਕਰਕੇ ਨਾ ਉਹ ਜਿਹੜਾ ਜੀਵ ਆਤਮਾ ਨਾ, ਜਿਹਨੂੰ ਸੁਰਤ ਵੀ ਕਹਿੰਦੇ ਨੇ, ਉਸ ਨੂੰ ਸ਼ਬਦ ਦੇ ਨਾਲ ਜੋੜ ਕੇ ਚੱਕਣਾ। ਚੁਕਾਵੇਗਾ ਕੌਣ? ਗੁਰੂ, ਜਾਂ ਗੁਰੂ ਦੇ ਵਿੱਚ ਮਿਲਿਆ ਹੋਵੇ ਗੁਰਸਿੱਖ, ਜਿਸਦੇ ਦੁਨਿਆਵੀ ਪੜ੍ਹਾਈ ਹੈ, ਜਿਹੜੇ ਪ੍ਰਿੰਸੀਪਲ ਨੇ, ਪ੍ਰੋਫੈਸਰ ਨੇ, ਉਹ ਸਾਰੀ ਦੁਨੀਆਂ ਨੂੰ ਪ੍ਰੋਫੈਸਰ ਬਣਾ ਸਕਦੇ ਨੇ ਜੇ ਬਣਨੀ ਚਾਹੇ। ਜੇ ਨਾ ਬਣਨੀ ਚਾਹੇ ਉਹਨਾਂ ਦਾ ਕਸੂਰ ਤਾਂ ਨਹੀਂ ਹੈ, ਵਿੱਦਿਆ ਤਾਂ ਉਹਨਾਂ ਕੋਲ ਹੋਏਗੀ। ਨਾ ਵਿੱਦਿਆ ਲੈਣੀ ਆਪਣਾ ਕਸੂਰ ਹੈ। ਇਸੇ ਤਰ੍ਹਾਂ ਹੀ ਗੁਰੂ ਕੋ ਬਰਮ ਵਿੱਦਿਆ, ਵਿੱਦਿਆ ਦੇ ਵਿੱਚ ਇੱਕ ਸੁਭਾਵ ਹੁੰਦਾ, ਵਿੱਦਿਆ ਦੇ ਵਿੱਚ ਇੱਕ ਸ਼ਕਤੀ ਹੁੰਦੀ ਹੈ, ਚਾਹੇ ਦੁਨਿਆਵੀ ਵਿੱਦਿਆ ਚਾਹੇ ਪਰਮਾਰਥ ਵਿੱਦਿਆ। ਹੁਣ ਤਾਂ 14 ਵਿੱਦਿਆ ਨੇ ਸਾਰੀਆਂ, 13 ਵਿੱਦਿਆ ਤਾਂ ਅਸਥੂਲ ਨੇ ਜਿਹੜੀਆਂ ਹੈ, ਅਸੂਲ ਨੇਤਰਾਂ ਅੱਖਾਂ ਅਤੇ ਕੰਨਾਂ ਨਾਲ ਆਪਾਂ ਸੁਣਦੇ ਦੇਖਦੇ ਹਾਂ। ਪਰ ਜਿਹੜੀ 14ਵੀਂ ਵਿੱਦਿਆ ਨਾ ਬਰਮ ਵਿੱਦਿਆ, ਉਹ ਸੂਖਮ ਹੈ, ਉਹ ਸੂਖਮ ਹੈ ਗੁਰਮੁਖੋ। ਉਹ ਬੁੱਧ ਦੇ ਵਿਸ਼ੇ ਹੈ, ਜਿਹੜੀ ਇਹਦੀ ਬੁੱਧ ਹੈ। ਹੁਣ ਤਾਂ ਇਹਦੀ ਬੁੱਧ ਹੈ ਨਾ ਪਦਾਰਥਾਂ ਨੂੰ ਕਲਪਦੀ ਹੈ, ਪਦਾਰਥਾਂ ਦੇ ਵਿੱਚ ਅਭੇਦ ਹੋਈ ਹੋਈ ਹੈ। ਜਾਲੇ ਗੁਰੂ ਵਾਲਾ ਬਣ ਜਾਵੇਗਾ, ਇਹੀ ਜਿਹੜੀ ਬੁੱਧ ਹੈ। ਸੁਰਤ ਵੀ ਕਿਹਾ ਜਾਂਦਾ, ਇਸ ਨੂੰ ਮਨ ਵੀ ਕਹਿੰਦੇ ਨੇ। ਇੱਕ ਚੀਜ਼ ਦੇ ਕਈ ਨਾਂ ਹੋ ਜਾਂਦੇ ਨੇ ਆਪੋ ਆਪਣੀਆਂ ਬੋਲੀਆਂ ਅਨੁਸਾਰ। ਅੰਗਰੇਜ਼ੀ ਵਾਲੇ ਪਾਣੀ ਨੂੰ ਵਾਟਰ ਕਹਿ ਦਿੰਦੇ ਨੇ, ਹਿੰਦੂ ਲੋਕ ਨੇ ਜਿਹੜੇ ਹਿੰਦੀ ਵਾਲੇ ਉਹ ਜਲ ਕਹਿ ਦਿੰਦੇ ਨੇ, ਆ ਪੰਜਾਬੀ ਲੋਕ ਨੇ ਪਾਣੀ ਕਹਿ ਦਿੰਦੇ ਨੇ, ਜਿਹੜੇ ਫਾਰਸੀ ਵਾਲੇ ਨੇ ਪੋਬ ਕਹਿ ਦਿੰਦੇ ਨੇ, ਜਿਹੜੇ ਉਰਦੂ ਵਾਲੇ ਉਹ ਇਸ ਤਰ੍ਹਾਂ ਦੇ ਨਾਂ ਨੇ ਲਹਿਦਾ ਲਹਿਦਾ। ਉਹ ਪਾਣੀ ਇੱਕੋ ਹੀ ਹੈ। ਆ ਇਸੇ ਤਰ੍ਹਾਂ ਜਿਹੜਾ ਮਨ ਹੈ ਨਾ, ਮਨ ਇੱਕੋ ਹੀ ਹੈ, ਦੋ ਮਨ ਨਹੀਂ ਹਨ। ਇਸੇ ਮਨ ਨੇ ਜਿਹਨੇ ਹੁਣ ਪਦਾਰਥਾਂ ਨੂੰ ਔਰ ਸਰੀਰ ਨੂੰ ਆਪਣਾ ਆਪਾ ਮੰਨਿਆ ਹੋਇਆ ਨਾ, ਇਸੇ ਮਨ ਨੇ ਗੁਰੂ ਵਾਲਾ ਬਣ ਕੇ ਆਤਮਾ ਨੂੰ ਆਪਣਾ ਆਪਾ ਮੰਨਣ ਲੱਗ ਜਾਣਾ। ਬੰਨਣਾ ਮਨ ਨਹੀਂ ਹੈ, ਜੋ ਕੁਛ ਕਰਨਾ ਮਨ ਸੇ ਹੋਵੇਗਾ ਸਰੀਰ ਦੇ ਸੰਬੰਧ ਕਰਕੇ। ਜ਼ਿਆਦੇ ਸਰੀਰ ਜੀਵ ਆਤਮਾ ਦੇ ਇੱਥੋਂ ਚਲਿਆ ਜਾਵੇਗਾ, ਚਲਿਆ ਹੀ ਜਾਣਾ। ਆਪਣੇ ਬਜ਼ੁਰਗ ਚਲੇ ਹੀ ਗਏ, ਆਪਾਂ ਵੀ ਕੰਢੇ 'ਤੇ ਖੜੇ ਹੁਣ, ਇਹ ਪਤਾ ਨਹੀਂ ਕਈ ਬੱਚੇ ਹੀ ਚਲੇ ਜਾਂਦੇ ਨੇ। ਇਹ ਕੋਈ ਨਿਯਮ ਨਹੀਂ ਹੈ, ਪਰਮੇਸ਼ਰ ਦਾ ਜਿਹੜਾ ਅਸੂਲ ਹੈ ਨਾ, ਜੋ ਨਿਰਾਕਾਰ ਵਾਹਿਗੁਰੂ ਦਾ ਵਿਧਾਨ ਆ, ਉਹਨੂੰ ਕੋਈ ਜਾਣ ਨਹੀਂ ਸਕਦਾ ਹੈ। ਹੋਰ ਬਾਕੀ ਜਿਹੜੇ ਪਦਾਰਥ ਨੇ ਉਹਨਾਂ ਦੀਆਂ ਗਰੰਟੀਆਂ ਨੇ, ਪਰ ਇਹ ਇਨਸਾਨ ਦੀ ਗਰੰਟੀ ਨਹੀਂ ਹੈ। ਲਿਖਿਆ ਹੈ ਕਿਤੇ ਗਰੰਟੀ ਹੈ ਇਸ ਇਨਸਾਨ ਦੀ, ਸਰੀਰ ਦੀ, ਆਤਮਾ 'ਤੇ ਜਾਣੀ ਜੀਵ 'ਤੇ ਨਹੀਂ ਇਹ ਲਾਗੂ ਹੁੰਦੀ ਗਰੰਟੀ। ਗੁਰੂ ਸਾਹਿਬ ਨੇ ਦੱਸਿਆ, ਮਰਨ ਹਾਰੇ ਜੀਅਰਾ ਨਾਹੀ, ਇਹ ਜੀਵ ਨਹੀਂ ਮਰੇਗਾ, ਇਹ ਸਰੀਰ ਰੂਪੀ ਘਰ ਨੂੰ ਛੱਡ ਦਿੰਦਾ, ਘਰ ਪੁਰਾਣਾ ਹੋ ਕੇ ਡਿੱਪ ਪੈਂਦਾ। ਜਿਹੜਾ ਮਕਾਨ ਦੇ ਵਿੱਚ ਰਹਿਣ ਵਾਲਾ ਮਕੀ ਹੁੰਦਾ, ਉਹ ਹੋਰ ਪਰੇ ਜਾ ਕੇ ਮਕਾਨ ਬਣਾ ਲੈਂਦਾ। ਐਸਾ ਹੈ ਆਹ ਮਨੁੱਖਾਂ ਦੇ ਸੰਬੰਧ ਕਰਕੇ ਇਸਨੇ ਪਰਮੇਸ਼ਰ ਨੂੰ ਪਛਾਣਨਾ। ਦੋ ਹੀ ਗੱਲਾਂ ਨੇ, ਆ ਪਦਾਰਥਾਂ ਨੂੰ ਪਛਾਣੇਗਾ, ਆਤਮਾ ਨੂੰ ਪਛਾਣੇਗਾ। ਗੁਰਮਤ ਦੇ ਵਿੱਚ ਦੋਹਾਂ ਨੂੰ ਪਛਾਣ, ਪਦਾਰਥਾਂ ਨੂੰ ਗੌਣ ਸਮਝਣ ਤੇ ਆਤਮਾ ਨੂੰ ਮੁੱਖ ਸਮਝ ਕੇ, ਮੁੱਖ ਕੰਨੀ ਜ਼ਿਆਦਾ ਖਿਆਲ ਰੱਖਣਾ, ਗੌਣ ਕੰਨੀ ਘੱਟ ਰੱਖਣਾ। ਉਹ ਐਸਾ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਸਿੱਖ ਵਾਸਤੇ। ਉਹ ਆਪਣਾ ਜਿਹੜਾ ਪ੍ਰਸੰਗ ਚੱਲਦਾ, ਪ੍ਰਸੰਗ ਚੱਲਦਾ ਵੀ ਪਰਮੇਸ਼ਰ ਨੂੰ ਜਿਹੜੇ ਦੁਨੀਆਂ ਦੇ ਵਿੱਚ ਹੰਕਾਰ ਨੇ ਨਾ, ਹੰਕਾਰ ਮਦ ਹਾਂ ਕਹਿੰਦੇ, ਉਹ ਨਹੀਂ ਪਾਉਂਦੀ। ਉਹ ਕਿਉਂ ਨਹੀਂ ਪਾਉਂਦੀ? ਪਰਮੇਸ਼ਰ ਦੇ ਵਿੱਚ ਹਾਂ ਹੈ ਨਹੀਂ ਗੁਰੂ। ਇਹ ਜੀਵ ਨੇ ਹਾਂ ਪੈਦਾ ਕਰ ਲਈ ਗਿਆਨ ਦੇ ਵਸੀ ਪੂਤ ਹੋ ਕੇ, ਪਰ ਉਹ ਹਾਂ ਤੋੜ ਦਿੰਦਾ, ਰਹਿਣ ਨਹੀਂ ਦਿੰਦਾ ਹੈ। ਹੋਰ ਕੋਈ ਹਾਂ ਨਹੀਂ ਤੋੜੇਗਾ, ਪਰਮੇਸ਼ਰ ਤੋੜੇਗਾ। ਉਹਦੇ ਵਿੱਚ ਤਾਕਤ ਆ ਹਾਂ ਤੋੜਨ ਦੀ। ਔਰੰਗਜ਼ੇਬ ਦੇ ਵਿੱਚ ਹਾਂ ਆ ਗਈ, ਜਿਹਨੂੰ ਹੰਕਾਰ ਕਹਿੰਦੇ ਨੇ। ਵਿਚਾਰੇ ਗਰੀਬ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ, ਹਕੂਮਤ ਦੀ ਤਾਕਤ ਦੇ ਨਾਲ। ਖੈਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਿੱਲੀ ਪਹੁੰਚੇ, ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਮਿਲਾਪ ਹੋਇਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ। ਇੱਕ ਸਾਂਗ ਹੁੰਦਾ, ਇੱਕ ਸਾਂਗੀ ਹੁੰਦਾ। ਸਾਂਗੀ ਹੋਰ ਹੁੰਦਾ, ਸਾਂਗ ਹੋਰ ਹੁੰਦਾ ਹੈ। ਜਦ ਨਿਰਾਕਾਰ ਤੋਂ ਸਰਗੁਣ ਹੁੰਦਾ ਫਿਰ ਇਹ ਸਾਂਗੀ ਹੁੰਦਾ, ਸਾਂਗੀ। ਜਦ ਨਿਰਗੁਣ ਤੋਂ ਸਰਗੁਣ ਹੋ ਜਾਵੇਗਾ ਉੱਥੇ ਸਾਂਗ ਨਹੀਂ ਹੈ। ਫਿਰ ਸਾਂਗ ਧਾਰ ਕੇ ਹੀ ਪਾਠ ਅਦਾ ਕਰਦਾ ਹੁੰਦਾ ਇਨਸਾਨ। ਇਵੇਂ ਨਿਰਾਕਾਰ ਵਾਹਿਗੁਰੂ ਵੀ ਸਾਂਗ ਧਾਰਦਾ ਸਰੀਰ, ਫਿਰ ਉਹ ਪਾਠ ਅਦਾ ਕਰਦਾ ਉਹੀ ਜਿਹੜਾ ਕਰਨਾ ਉਹਨੇ। ਆਹ ਨੌਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਔਰੰਗਜ਼ੇਬ ਕਹਿਣ ਲੱਗਿਆ, ਹਿੰਦੂ ਤੁਹਾਨੂੰ ਗੁਰੂ ਮੰਨਦੇ ਨੇ, ਅਸੀਂ ਤੁਹਾਨੂੰ ਪੀਰ ਮੰਨਾਂਗੇ, ਦੁਆਂ ਦੇ ਸਿਰ ਤੇ ਵਿਰਾਜੋ, ਪਰ ਇੱਕ ਗੱਲ ਮੰਨ ਲਵੋ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਕੀ ਗੱਲ ਮੰਨ ਲਈਏ ਤੇਰੀ? ਕਹਿੰਦੇ, ਇਉਂ ਕਰੋ, ਤੁਸੀਂ ਦੀਨ ਇਸਲਾਮ ਦੇ ਵਿੱਚ ਆ ਜਾਓ, ਅਸੀਂ ਵੀ ਤੁਹਾਡੇ ਪੈਰ ਪੂਜਾਂਗੇ, ਹਿੰਦੂ ਤਾਂ ਪੂਜਦੇ ਹੀ ਨੇ। ਜਾਂ ਫਿਰ ਤੁਸੀਂ ਸ਼ਕਤੀ ਦਿਖਾ ਲਓ ਕੋਈ, ਨਹੀਂ ਫਿਰ ਤੁਹਾਨੂੰ ਮਰਵਾ ਦਿੱਤਾ ਜਾਵੇਗਾ। ਨੌਵੇਂ ਪਾਤਸ਼ਾਹ ਮਹਾਰਾਜ ਜੀ ਬੇਪਰਵਾਹ, ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ, ਜਿਹੜੇ ਰੱਬੀ ਬੰਦੇ ਹੁੰਦੇ ਨੇ ਜਾਂ ਨਿਰਾਕਾਰ ਤੋਂ ਸਰਗੁਣ ਸਤਿਗੁਰੂ ਹੁੰਦਾ ਨਾ, ਉਹਦੇ ਅੰਦਰ ਕਹਿੰਦੇ ਡਰ ਨਹੀਂ ਹੁੰਦਾ ਹੈ। ਡਰ ਕਿਹਦੇ ਅੰਦਰ ਹੈ? ਜੀਵ ਦੇ ਅੰਦਰ ਡਰ ਹੈ ਨਾ, ਤਾਂ ਆਤਮਦਰਸ਼ੀ ਮਹਾਂਪੁਰਸ਼ਾਂ ਦੇ ਅੰਦਰ ਡਰ ਹੈ, ਨਾ ਜਿਹੜੇ ਬਰਮ ਗਿਆਨੀ ਗੁਰਸਿੱਖ ਨੇ ਉਹਨਾਂ ਦੇ ਅੰਦਰ ਡਰ ਹੈ। ਪਰਮੇਸ਼ਰ ਦੇ ਅੰਦਰ ਤਾਂ ਡਰ ਹੋਣਾ ਹੀ ਕੀ ਆ ਗੁਰਮੁਖ? ਉਹ ਇਸ ਤਰ੍ਹਾਂ ਕਹਿਣ ਲੱਗਿਆ, ਇਹਨਾਂ ਗੱਲਾਂ ਨੂੰ ਮੰਨ ਲਵੋ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਵੀ ਇਹ ਤਾਂ ਆਪੋ ਆਪਣਾ ਧਰਮ ਹਰ ਇੱਕ ਨੂੰ ਪਿਆਰਾ ਹੁੰਦਾ। ਜਿਵੇਂ ਤੁਸੀਂ ਆਪਣਾ ਧਰਮ ਵਧਾਉਣਾ ਚਾਹੁੰਦੇ ਹੋ ਤੇ ਫਿਰ ਵਿਚਾਰੇ ਹਿੰਦੂਆਂ ਨੂੰ ਧਰਮ ਨਹੀਂ ਪਿਆਰਾ ਹੈ। ਉਹ ਇਸ ਤਰ੍ਹਾਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਗੁਰਮੁਖੋ। ਪਰ ਜਿਹੜਾ ਉਹ ਹੰਕਾਰ ਦੇ ਸਹਿ ਤੇ ਗੱਲ ਕਰਨੀ ਚਾਹੁੰਦਾ ਨਾ, ਪਰ ਪਰਮੇਸ਼ੁਰ ਨੂੰ ਇਹ ਪਾਉਂਦੀ ਨਹੀਂ, ਇਹ ਹੋਵੇਗੀ ਨਹੀਂ। ਪੜੋ ਪ੍ਰੇਮ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ।
ਫਿਰ ਪਾਪੀਆਂ ਨੂੰ ਨਹੀਂ ਹੋ ਰਹਿਣ ਦੇਉਂਦਾ ਚੁਣ ਚੁਣ ਵਿੱਚ ਨਰ ਕਾਨੂੰ ਫਿਰ ਪਾਪੀਆਂ ਨੂੰ ਨਹੀਂ ਹੋ ਰਹਿਣ ਦੇਉਂਦਾ ਚੁਣ ਚੁਣ ਵਿੱਚ ਨਰ
ਕਿਸੇ ਯੁੱਗ ਦੇ ਵਿੱਚ ਕੋਈ ਪਾਪ ਕਰਦਾ ਉਹ ਪਾਪ ਹੰਕਾਰ ਪਰਮੇਸ਼ਰ ਨੂੰ ਨਹੀਂ ਪਾਉਂਦਾ, ਬਸ ਚਾਹੇ ਜਾਤ ਪਾਤ ਦਾ, ਚਾਹੇ ਤਪੱਸਿਆ ਦਾ, ਚਾਹੇ ਰਾਜ ਭਾਗ ਦਾ, ਪਰਮੇਸ਼ਰ ਨੂੰ ਨਹੀਂ ਪਾਵੇਗਾ ਗੁਰੂ। ਆਓ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਦਾ ਅਵਤਾਰ ਹੋਇਆ, 14 ਕਲਾਂ ਸੰਪੂਰਨ ਵਿਸ਼ਨੂੰ ਭਗਵਾਨ ਦਾ ਨਿਮਿਤਕ ਅਵਤਾਰ। ਉਹਨੇ ਵੀ ਕਿਸੇ ਦਾ ਹੰਕਾਰ ਤੋੜਨਾ ਸੀ ਗੁਰਮੁਖ। ਆਓ ਰਾਉਣ ਸੀ ਜਿਹੜਾ ਰਾਉਣ, ਉਹਨੂੰ ਹੰਕਾਰ ਹੋ ਗਿਆ, ਹੰਕਾਰ ਸੇ ਮਾੜਾ ਕਰਮ ਹੋਵੇਗਾ। ਜਿਹੜਾ ਹੰਕਾਰੀ ਆਦਮੀ ਹੈ ਹਰ ਇੱਕ ਕਦਮ ਉਹ ਪਾਪ ਦਾ ਹੀ ਰੱਖੇਗਾ ਚੱਕ ਕੇ ਅੱਗੇ। ਔਰ ਇਸ ਤਰ੍ਹਾਂ ਰਾਮ ਚੰਦਰ ਜੀ ਨੇ ਉਹ ਸੁਣਾਉਣ ਦਾ ਹੰਕਾਰ ਦੂਰ ਕਰਨਾ ਸੀ। ਅਵਤਾਰ ਹੋਇਆ ਰਾਮ ਚੰਦਰ ਜੀ ਦਾ, ਆਓ ਕਿਸੇ ਕਾਰਨ ਸੇ ਬਣਵਾਸ ਦਿੱਤਾ ਗਿਆ, ਬਣਵਾਸ 12 ਸਾਲ ਦਾ। ਆਓ ਜੰਗਲਾਂ ਦੇ ਵਿੱਚ ਬਹੁਤ ਰਿਸ਼ੀ ਮੁਨੀ ਰਹਿੰਦੇ ਹੁੰਦੇ ਸਨ, ਆ ਸਰਮ ਬਣਾਏ ਹੁੰਦੇ ਸਨ ਮਹਾਂਪੁਰਸ਼ਾਂ ਦੇ ਜਿਵੇਂ ਅੱਜ ਕੱਲ੍ਹ ਨੇ। ਤਾਂ ਇੱਕ ਗਰੀਬ ਨੀ ਕੋਈ ਵਿਚਾਰੀ ਪੀਲਣੀ, ਉਹਦੀ ਹੋਈ ਸ਼ਾਦੀ, ਉਹ ਗੱਡੀ ਦੇ ਵਿੱਚ ਬਿਠਾ ਕੇ ਲਈ ਜਾਂਦਾ ਸੀ ਜਿਹਨੇ ਵਿਆਹੀ ਸੀ। ਅੱਗੇ ਜਿਹੜੀ ਆ ਰਿਵਾਜ਼ ਸੀ, ਸਰੀਰ ਨੂੰ ਨੰਗਾ ਨਹੀਂ ਸੀ ਕਰਦੇ ਜਿਹੜੇ ਲੋਕ ਹੁੰਦੇ ਸਨ, ਉਹ ਵਿਚਾਰੀ ਲੀੜਿਆਂ ਦੇ ਨਾਲ ਵਿਹੜੀ ਹੋਈ। ਅੱਗੇ ਲੜਕੀ ਨੂੰ ਚੱਕ ਕੇ ਗੱਡੀ ਦੇ ਵਿੱਚ ਕਿਉਂ ਵਹਾਲਦੇ ਹੁੰਦੇ ਸੀ, ਅੱਜ ਕੱਲ੍ਹ ਨਹੀਂ ਵਹਾਲਦੇ। ਉਸ ਟਾਈਮ ਦੇ ਵਿੱਚ ਚੱਕਦੇ ਤਾਂ ਸੀ, ਪਤਾ ਨਹੀਂ ਸੀ ਲੱਗਣ ਦੇ, ਡੁੱਡੀ ਹੁੰਦੀ, ਡੁੱਡੀ ਨੂੰ ਵਾਲ ਦਿੰਦੇ, ਮੂੰਹ ਲਵੇਟ ਦੇਣਾ ਉਹਦਾ, ਵੀ ਬੇ ਰੂਹੀ ਜੀ ਆ, ਇਸ ਤਰ੍ਹਾਂ ਦਾ ਕੋਈ ਪਿੱਛੇ ਰਿਵਾਜ਼ ਸੀਗਾ ਇਹ। ਤਾਂ ਉਸ ਨੂੰ ਵਿਚਾਲੀ ਨੂੰ ਗੱਡੀ 'ਚ ਵਹਾੜ ਦਿੱਤਾ, ਨੇਰੀ ਆ ਗਈ। ਨੇਰੀ ਆਉਣ 'ਤੇ ਜੰਗਲ ਦੇ ਵਿੱਚ ਹੀ ਜਾਂਦੇ ਸੀ, ਉਹਦਾ ਮੂੰਹ ਤੋਂ ਲੀੜਾ ਲੈ ਗਿਆ। ਜਦ ਉਹਨੇ ਦੇਖੀ ਬਿਆਂਦੜ ਨੇ, ਉਹ ਉਹਨੇ ਚਲਾ ਕੇ ਮਾਰੀ ਥੱਲੇ, ਜੰਗਲ ਦੇ ਵਿੱਚ ਚਲਿਆ ਗਿਆ। ਉਹ ਵਿਚਾਰੀ ਫਿਰਦੀ ਫਿਰਦੀ ਇੱਕ ਰਿਸ਼ੀ ਦੀ ਕੋਈ ਆਤਮਦਰਸ਼ੀ, ਜਿਹੜੀ ਆਤਮਦਰਸ਼ ਹੈ ਗੁਰਮੁਖੋ, ਜਿਹੜਾ ਆਤਮਦਰਸ਼ੀ ਹੈ ਨਾ, ਉਹਦੇ ਵਿੱਚ ਨਾ ਤਾਂ ਕੋਈ ਮਜ਼ਹਬ ਹੈ, ਨਾ ਉਹਦੇ ਵਿੱਚ ਕੋਈ ਹੰਕਾਰ ਹੁੰਦਾ, ਉਹ ਸਾਰਿਆਂ ਦੇ ਵਿੱਚ ਉਹ ਆਤਮਾ ਦੇਖਦਾ ਹੁੰਦਾ। ਸਰੀਰ ਹੋਰ ਹੈ, ਆਤਮਾ ਹੋਰ ਹੈ। ਤਾਂ ਉਹ ਫਿਰਦੀ ਫਿਰਦੀ ਉਹ ਰਿਸ਼ੀ ਦੇ ਸ਼ਰਮ 'ਤੇ ਚਲੀ ਗਈ। ਉਹ ਰਿਸ਼ੀ ਦੀ ਆਤਮਦਰਸ਼ੀ ਸਾਰੀ ਗੱਲਬਾਤ ਦੱਸੀ ਉਸਨੇ ਭੀਲਣੀ ਨੇ। ਉਹ ਕਹਿਣ ਲੱਗਿਆ, ਪੁੱਤਰ ਇਹ ਤਾਂ ਤੇਰੇ ਕਰਮ ਹੀ ਖੁੱਲ੍ਹ ਗਏ, ਇਹ ਤਾਂ ਤੈਨੂੰ ਪਰਮੇਸ਼ਰ ਨੇ ਚੰਗਾ ਕਰਿਆ, ਤੂੰ ਇੱਥੇ ਰਹਿ, ਬੰਦਗੀ ਕਰ ਪਰਮੇਸ਼ਰ ਦੀ। ਰਾਮ ਚੰਦਰ ਜੀ ਨੂੰ ਬਣੋਬਾਸ ਹੋਵੇਗਾ, ਅਸੀਂ ਤਾਂ ਸਰੀਰ ਛੱਡ ਜਾਣਾ ਅੱਗੋਂ, ਤੂੰ ਇੱਥੇ ਰਹੀਂ, ਜਾਂ ਤੇਰੇ ਪ੍ਰੇਮ ਕਰਕੇ ਨਾ ਰਾਮ ਚੰਦਰ ਜੀ ਤੇਰੀ ਕੁਟੀਆ 'ਚ ਆਉਣਗੇ, ਤੇਰਾ ਆਧਾਰ ਕਰਨਗੇ ਆ ਕੇ। ਹੁਣ ਇਹ ਮਹਾਤਮਾ ਦਾ ਵਚਨ ਸੱਤ ਮੰਨਿਆ, ਸੇਵਾ ਕਰਦੀ ਰਹੀ। ਉੱਥੇ ਇੱਕ ਸਾਧੂਆਂ ਦਾ ਸਥਾਨ ਸੀ, ਪੰਪਾ ਸਰ ਤਲਾ ਸੀ, ਉੱਥੇ ਬਹੁਤ ਰਹਿੰਦੇ ਸੀ ਜਾਤ ਭਵਾਨੀ ਜਾਤ। ਅੱਜ ਕੱਲ੍ਹ ਵੀ ਬਹੁਤ ਦੁਨੀਆ ਜਾਤ ਦੇ ਪਿੱਛੇ ਲੱਗੀ ਫਿਰਦੀ ਹੈ। ਜਾਤ ਗੁਰਮੁਖੋ ਕਿਹਦੀ ਹੈ? ਸਰੀਰ ਦੀ। ਜਦੋਂ ਜਾਤ ਕੀ ਸਾਰ ਦੇਗੀ, ਸੋਹਾ ਬਣ ਜਾਣੀ ਹੈ ਇਸਨੇ ਤਾਂ, ਜਾਤ ਨੇ ਤਾਂ, ਜਿਹਦੇ ਸਰੀਰ ਦੇ ਸੰਬੰਧਗਤ ਕਰਕੇ ਤੂੰ ਬਿਆਦਰੀ ਦੇ ਵਿੱਚ ਆਕੜ ਆਕੜ ਬਹਿਣਾ ਨਾ, ਤੂੰ ਤੜੀਆਂ ਦਿੰਦਾ ਗਰੀਬਾਂ ਨੂੰ, ਇਹਨੇ ਸੋਹਾ ਬਣ ਜਾਣਾ ਇਸਨੇ, ਨਾਲੇ ਤੇਰੀ ਜਾਤ ਨੇ ਸੋਹਾ ਬਣ ਜਾਣਾ। ਔਰ ਜਿਹੜਾ ਤੇਰੇ ਵਿੱਚੋਂ ਹੈ ਨਾ, ਉਹ ਖਬਨੀ ਕਿੱਥੇ ਗਿੱਦੜਾਂ ਦੀ ਯੂਨੀ 'ਚ ਜਾਵੇਗਾ ਫਿਰ। ਆਓ ਪਰਮੇਸ਼ਰ ਇਹ ਨਹੀਂ ਸਿਖਾਲਦਾ, ਗੁਰਬਾਣੀ ਇਹ ਨਹੀਂ ਸਿਖਾਲਦੀ ਹੈ ਵੀ ਕਿਸੇ 'ਤੇ ਘਿਰਨਾ ਕਰੋ। ਨਹੀਂ, ਗੁਰਬਾਣੀ ਤਾਂ ਕਹਿੰਦੀ ਆ ਪਿਆਰ ਕਰੋ ਹਰ ਇੱਕ ਨਾਲ, ਆਪਣਾ ਆਤਮਾ ਜਾਣ ਕੇ ਪਿਆਰ ਕਰੋ ਹਰ ਇੱਕ ਨਾਲ, ਪਰ ਨਹੀਂ ਕਰਦੇ, ਮਾਇਆ ਨਹੀਂ ਕਰਨ ਦਿੰਦੀ। ਖੈਰ, ਇਸ ਤਰ੍ਹਾਂ ਉਹ ਸੇਵਾ ਕਰੇਗੀ, ਉਹ ਮਹਾਤਮਾ ਚੜ੍ਹਾਈ ਕਰਦੇ। ਤਾਂ ਫਿਰ ਉਹ ਸੇਵਾ ਕੀ, ਉਹ ਜਿਹੜੇ ਸਾਧੂ ਰਹਿੰਦੇ ਸਨ ਉੱਥੇ, ਉਹ ਰਾਹ ਸੰਭਰ ਲਿਆ ਕਰੇ, ਸੁੱਕੀਆਂ ਲੱਕੜਾਂ ਦੇ ਭਰੇ ਬੰਨ ਕੇ ਰੱਖ ਲਿਆ ਕਰੇ, ਜੇ ਕਿਤੇ ਉਹ ਦਿਖ ਪਿਆ ਕਰੇ ਨਾ ਉਹਨਾਂ ਨੂੰ ਫਿਰਦੀ, ਤਾਂ ਫਿਰ ਉਹਨੂੰ ਕੁੱਟਿਆ ਕਰਨ, ਉਹ ਜੇ ਕਿੱਧਰੋਂ ਮੱਥੇ ਲੱਗ ਗਈ ਆ ਕੇ ਇਸ ਤਰ੍ਹਾਂ ਦਾ। ਜਾਣੀ ਜਾਤ ਮਾਨ ਹਾਂ ਹਾਂ ਸੀ ਅੰਦਰ, ਪਰ ਹਾਂ ਨੀ ਪਰਮੇਸ਼ਰ ਨੂੰ ਪਾਉਂਦੀ, ਪੜੋ ਪ੍ਰੇਮ ਨਾਲ ਹਾਂ ਤੋੜ ਦੇਗਾ ਆ ਕੇ।
ਤੇਰਾ ਮਾਨ, ਤੇਰਾ ਮਾਨ, ਤੇਰਾ ਮਾਨ, ਪੁਰਾਣੂ ਨਾ ਪਾਉਂਦਾ ਹੈ ਤੇਰਾ ਮਾਨ।
ਕਰਦਾ ਗੰਦ ਗਲੀਜ ਦਾ ਜਿਹੜੇ ਸਰੀਰ ਦਾ ਤੂੰ ਮਾਣ ਕਰਦਾ, ਪਤਾ ਤੈਨੂੰ ਇਹ ਕਾਹਦਾ ਬਣਿਆ ਹੋਇਆ? ਜੇ ਪਤਾ ਹੋਵੇ ਤਾਂ ਤੇਰੇ ਅੰਦਰ ਮਾਣ ਹੀ ਨਾ ਆਵੇ। ਦਿਸ਼ਟਾ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰਾਖਿਓ ਗੁਮਾਨ, ਇੱਕ ਵਸ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਕਾਹਦਾ ਮਾਣ ਕਰਦਾ? ਇਹਨੇ ਰਹਿਣਾ ਕਿਤੇ ਗੁਰਮੁਖ? ਦੁਨੀਆਂ ਦੇ ਉੱਤੇ ਤਾਂ ਬੜ ਬੜੇ ਹੋ ਕੇ ਚਲੇ ਗਏ, ਪਰ ਅੱਜ ਕੱਲ ਉਹਨਾਂ ਦਾ ਕੋਈ ਨਾਮ ਨਹੀਂ ਜਾਣਦਾ। ਪੜੋ ਪ੍ਰੇਮ ਨਾਲ ਬੱਚਿਆ,
ਪਿਆਰੇ ਸਦਾ ਨਹੀਂ ਕਿਸੇ ਨੇ ਰਹਿਣਾ ਸਾਧ ਕਿਸੇ ਨੇ ਨੀ ਰਹਿਣਾ ਮੇਲਾ ਬੰਦਿਆ ਕੋਈ ਰੋਜ਼ਗਾਰ ਹਨ ਤਨਾ
ਕਮਲਾ ਹੋਇਆ ਹੋਇਆ ਆਪਣੇ ਆਪ ਨੂੰ ਸੱਤ ਮੰਨੀ ਬੈਠਾ ਬਈ ਗਵਾਂਢੀ ਮਰਦੇ ਨੇ ਮੈਂ ਨਹੀਂ ਮਰਨਾ ਹੈ ਸਮਾਂ ਗਵਾਂਢੀ ਮਰਨ ਅਤੇ ਉਹ ਜਿਹੜਾ ਘਰ ਹੈ ਉਹ ਮਸ਼ੀਨਾਂ ਵੀ ਮੈਨੂੰ ਆ ਜਾਣ ਆਹ ਕਿੰਨਾ ਕਮਲਪਣ ਹੈ ਕਿਤਨਾ ਗਿਆਨ ਹੈ ਐ ਇਨਸਾਨ ਤੂੰ ਸਮਾਂ ਮਨ ਦੇ ਵਿੱਚ ਇਹ ਵਿਚਾਰ ਕਰ ਬਈ ਮੇਰੇ ਸੰਬੰਧੀ ਮਾਤਾ ਪਿਤਾ ਚਲੇ ਗਏ
मैं भी चलिया जाना, मैं कुछ अगे वास्ते भी तोशा जमा कर लवा। जब मैं अगले देह दे विच जावांगा तां मेरे को करंसी तां होनी नहीं उत्थे दी। आ इत्थे दी करंसियां तां बैंकां दे विच जिहड़ा पिया ना थब्बे लगे, रातां नूं पै के गिणदे हो ना जी नूं पै के, क्यों आदमी पिया कला हुंदा है, फिर वह गिणदा हुंदा वी इन्ना हो गया जे इन्नी बाढ़ी होर ले लीए वो फलाने कारखाने वाले तो लवांगे, ओदा कम चंगा, ओनू दवकावांगे सवेरे जाके। आओ इस तरह दे नाल गुरमुख सब कुछ इत्थे ही रह जाना है। शरीर दे संबंध करके जेड़े तू पाप करदा है ना, ठगियां बगियां करदा, पाइयां नू दुखी करदा है, ये सब कुछ इत्थे ही रह जाना है। जब तक गाहां नू जाना है तू तो खाली जावेगा, तेनू किसी ने पूछना भी नहीं है। और इस तरह के नाल दसिया ये शरीर का कादा माण है गुरमुख, जेड़ा शरीर का माण करदा उहदे वर्गा तो कोई कमला दुनिया च है ही नहीं। बस आज यूसुफ ने कर लिया ना चिट्टी चिट्टी खरड़ी का माण, यूसुफ ने कहिंदा दुनिया दे विच मेरे वर्गा कोई सुनखा नहीं है। वह परमेश्वर नूं गल ना पाई करो, मूह पूड़े वर्गा हो गया, कोई पुछे ही ना उन्हूं, हंकार नहीं ना रब नूं पाउंदा। पढ़ो बना दाने एक सूत दी अट्टी हुंदी है, बुढ़ियां जानदियां ने, वह मुल पिया उहदा सिर्फ। पढ़ो प्रेम कहदा अहंकार कर दे गुरमुखो, गुरु वाले बन के परमेश्वर की बंदगी करो, परमेश्वर ने बहुता देता फुल के ना बैठो, गरीबां का भला करो, फिर एदा जन्म जेड़ा सफला, वरना खबर नहीं किधर नू जाना। पढ़ो प्रेम ना
सोने रंगली जवानी वाले I'm ਆਏ ਉਮਰ ਸੁਹਾਵਣੀ ਸੰਗ ਸੁਨੜੀ ਦੇ ਵਿਰਲੇ ਕੇਰੀ ਆਈਏ ਜਿਨਾ ਪਿਆਰੇ ਨੇ
ਹੋਏ ਇਨਸਾਨ ਸਰੀਰ ਧਾਰ ਕੇ ਦੁਨੀਆਂ ਦੇ ਉੱਤੇ ਆਇਆ ਦੁਨੀਆਂ ਦੇ ਉੱਤੇ ਬਿਜ਼ਨਸ ਵਪਾਰ ਕਰਦਾ ਬਿਜ਼ਨਸ ਕੋਈ ਕਿਸੇ ਦੀ ਬਿਜ਼ਨਸ ਕੋਈ ਕਿਸੇ ਦਾ ਵਪਾਰ ਕਰਦਾ ਗੁਰਮੁਖ ਪਰ ਜਿਹੜਾ ਇਹਨੇ ਵਪਾਰ ਕਰਨਾ ਸੀ ਨਾ ਸਰੀਰ ਦੇ ਸੰਬੰਧ ਕਰਕੇ ਉਹ ਭੁੱਲ ਗਿਆ ਇਹ ਗੁਰੂ ਸਾਹਿਬ ਚੇਤੇ ਕਰਾਉਂਦੇ ਨੇ ਆਇਆ ਇਨਸਾਨ ਅਸਲੀ ਵਪਾਰ ਕਰ ਜਿਹਦੇ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ ਕਿੰਨੀ ਵਣਜਿਆ ਕਾਂਸ਼ੀ ਤਾਂਬਾ ਕਿੰਨੀ ਲੌਂਗ ਸਪਾਰੀ ਸੰਤ ਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਤੂੰ ਤਾਂ ਨਾਮ ਦਾ ਵਪਾਰ ਕਰਨ ਵਾਸਤੇ ਆਇਆ ਤੀ ਤੂੰ ਤਾਂ ਹੋਰ ਪਾਸੇ ਹੀ ਲੱਗ ਗਿਆ ਜਿਹਨੇ ਤੈਨੂੰ ਨਰਕਾਂ ਦੇ ਵਿੱਚ ਲੈ ਜਾਣਾ ਇਉਂ ਗੁਰੂ ਸਾਹਿਬ ਜੀ ਕਹਿੰਦੇ ਨੇ ਪੜ੍ਹੋ ਬ੍ਰਹਿਮ
ਕਾਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ ਸਾਧੂਆਂ ਨੇ ਨਾਮ ਗੰਢੇ ਆ ਕਾਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ ਸਾਧੂਆਂ ਨੇ ਨਾਮ ਗੰਢੇ ਆ
ਸਰੀਰ ਦਾ ਕਾਹਦਾ ਮਾਣ ਆ ਇੱਕ ਇਨਸਾਨ ਦੇਹ ਦਿਆਸੀ ਜਿਹਦੀ ਮਨੌਤ ਸਰੀਰ ਦੇ ਸੰਬੰਧ ਕਰਕੇ ਪਦਾਰਥ ਸ਼ਿਕਾਰ ਖੇਲਦਾ ਹੁੰਦਾ ਸੀ ਸ਼ਿਕਾਰੀ ਪਟੇ ਰੱਖੇ ਹੁੰਦੇ ਸਨ ਪਟੇ ਤੋ ਆਪਣੇ ਬੈਠਕ ਦੇ ਵਿੱਚ ਬੈਠਾ ਪੱਗ ਬੰਨਦਾ ਗੁਰਮੁਖੋ ਪੱਗ ਪਟਿਆਂ ਦੇ ਉੱਤੇ ਤਾਂ ਭਗਤ ਜੀ ਗਲੀ ਦੇ ਵਿੱਚ ਹੀ ਤੁਰੇ ਜਾਂਦੇ ਸਨ। ਗਾਹਾਂ ਕੰਮ ਸੀ ਕੋਈ ਚਲੇ ਗਏ, ਘੰਟਾ ਲੱਗ ਗਿਆ। ਜਦ ਆ ਕੇ ਦੇਖਿਆ ਉਹ ਪੱਗ ਹੀ ਬੰਨਦਾ ਜੇ ਲੋਟ ਨਹੀਂ ਆਈ ਗੁਰਮੁਖੋ। ਦੇਖੋ ਮਿੱਟੀ ਦੇ ਉੱਤੇ ਪੱਗ ਚਿਣਦਾ ਮਿੱਟੀ ਦੇ ਉੱਤੇ। ਉਹ ਭਗਤ ਜੀ ਹੈਰਾਨ ਹੋ ਗਏ ਦੇਖ ਕੇ, ਸਲੋਕ ਉਚਾਰਨ ਕਰਿਆ, ਮੈਂ ਭਲਾਵਾ ਪੱਗ ਦਾ ਮਤ ਵੈਲੀ ਹੋ ਜਾਏ, ਗਹਿਲਾਰੂ ਨਾ ਜਾਣੀ ਸਿਰਪੀ ਮਿੱਟੀ। ਉਹ ਮਿੱਟੀ ਨੂੰ ਸ਼ਿੰਗਾਰਦਾ ਕਮਲਿਆ, ਇਹਨੇ ਤਾਂ ਇੱਕ ਦਿਨ ਮਿੱਟੀ ਚ ਮਿਲ ਜਾਣਾ, ਤੈਨੂੰ ਪੱਗ ਦਾ ਹੀ ਭੁਲੇਖਾ ਪੈ ਗਿਆ, ਨਾ ਪੱਗ ਰਹਿਣੀ ਹੈ ਨਾ ਤਾਂ ਰਹਿਣਾ। ਪੜੋ ਬਰੇ
ਪਹਿਰਿਆ ਭੁਲੇਖਾ ਪੱਗ ਦਾ, ਭੁਲੇਖਾ ਪੱਗ ਦਾ, ਪਹਿਰਿਆ ਭੁਲੇਖਾ ਪੱਗ ਦਾ, ਭੁਲੇਖਾ ਪੱਗ ਦਾ।
ਸ਼ਿਕਾਰੀ ਉਹਦੇ ਪੱਗ ਨੀ ਲੋਟ ਆਉਂਦੀ ਪਟਿਆਂ ਤੇ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ ਸਿਰਪੀ ਮਿੱਟੀ ਖਾਏ। ਫਰੀਦ ਸਾਹਿਬ ਜੀ ਨੂੰ ਇਹ ਵਿਚਾਰ ਪੈਦਾ ਹੋ ਗਈ ਸੀ ਵੀ ਤਾਂ ਮਿੱਟੀ ਹੈ ਸਿਰਫ, ਜੀਵ ਆਤਮਾ ਦਾ ਘੌਂਸਲਾ ਜਿਹਨੂੰ ਘਰ ਕਹਿੰਦੇ ਨੇ। ਘਰ ਉਹ ਸ਼ਿਕਾਰ ਖੇਲਣ ਗਿਆ ਜੰਗਲ ਦੇ ਵਿੱਚ, ਜਾਨਵਰਾਂ ਨੂੰ ਮਾਰਦਾ, ਸ਼ਿਕਾਰ ਖੇਲਦਾ ਖੇਲਦਾ ਅੱਗੇ ਚਲਿਆ ਗਿਆ। ਜੰਗਲ ਦਾ ਰਾਜਾ ਨਿਕਲਿਆ ਅੱਗਿਓ। ਜੰਗਲ ਦਾ ਰਾਜਾ ਕੌਣ? ਸ਼ੇਰ। ਆ ਸਰੀਰ ਰੂਪੀ ਜੰਗਲ ਦਾ ਰਾਜਾ ਕੌਣ ਹੈ? ਮਨ। ਇਸ ਤਰ੍ਹਾਂ ਦੇ ਨਾਲ ਨਿਕਲਿਆ ਫਿਰ ਸ਼ੇਰ, ਹੁਣ ਕਿੱਧਰ ਨੂੰ ਭੱਜ ਜਾਏਗਾ? ਮਾਰੀ ਝਪਟ ਸ਼ੇਰ ਨੇ ਮਾਰ ਦਿੱਤਾ ਉੱਥੇ ਪਿਆ। ਹੁਣ ਇਹ ਜਿਹੜਾ ਸ਼ੇਰ ਜਾਨਵਰ ਹੈ ਨਾ, ਇਹਦੇ ਵਿੱਚ ਇੱਕ ਖੂਬੀ ਹੈ, ਇਹਦੇ ਮੂੰਹ ਦੇ ਵਿੱਚ ਇੱਕ ਤਾਕਤ ਹੈ। ਕਹਿੰਦੇ ਜਾਨਵਰ ਨੂੰ ਮਾਰ ਕੇ ਨਾ ਫੇਰੇ, ਕਹਿੰਦੇ ਮੂੰਹ ਪਾ ਕੇ ਸਾਰਾ ਲਹੂ ਜਾਨਵਰ ਦਾ ਖਿੱਚ ਲੈਂਦਾ, ਲਹੂ ਪੀਂਦਾ, ਬਾਕੀ ਜਿਹੜਾ ਮਾਸ ਗਿੱਦੜ ਕੁੱਤੇ ਖਾ ਜਾਂਦੇ ਨੇ, ਇਸ ਤਰ੍ਹਾਂ ਦਾ ਹੁੰਦਾ। ਖੈਰ ਇਸ ਤਰ੍ਹਾਂ ਦੇ ਨਾਲ ਉਹ ਮਰ ਗਿਆ। ਫਰੀਦ ਸਾਹਿਬ ਜੀ ਕਿਤੇ ਬਾਹਰ ਫਿਰਦੇ ਤੁਰਦੇ ਜੰਗਲ ਦੇ ਵਿੱਚ ਚਲੇ ਗਏ। ਹੁਣ ਫਰੀਦ ਸਾਹਿਬ ਜੀ ਨੇ ਅੰਤਰਜਾਮੀ, ਜਿਹੜਾ ਆਤਮਦਰਸ਼ੀ ਹੁੰਦਾ ਉਹ ਅੰਤਰਜਾਮੀ ਹੋਵੇਗਾ, ਜੇ ਆਤਮਦਰਸ਼ੀ ਨਹੀਂ ਤਾਂ ਅੰਤਰਜਾਮੀ ਨਹੀਂ ਹੋਵੇਗਾ। ਸ਼ਕਤੀ ਹੋਵੇਗੀ ਮਾੜੀ ਮੋਟੀ। ਤਾਂ ਉਹ ਫਰੀਦ ਨੇ ਦੇਖਿਆ ਵੀ ਆਹ ਜਿਹੜਾ ਇਨਸਾਨ ਪਿਆ ਕੌਣ ਆ ਇਹ? ਜਦ ਉਹਨੇ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਓਹੋ, ਕਹਿੰਦਾ ਉਹ ਹੀ ਹੈ ਤਾਂ ਸ਼ਿਕਾਰੀ, ਜਿਹੜਾ ਪਟਿਆਂ ਤੇ ਪੱਗ ਬੰਨਦਾ ਸੀ, ਲੋਟ ਨਹੀਂ ਸੀ ਆਉਂਦੀ। ਵਿਰਾਗ ਦੇ ਵਿੱਚ ਆ ਕੇ ਫਰੀਦ ਸਾਹਿਬ ਜੀ ਨੇ ਸਲੋਕ ਉਚਾਰਨ ਕਰਿਆ, ਮੈਂ ਜੈ ਸਿਰ ਰਚ ਰਚ ਬਾਂਧਤ ਪਾਗ। ਜਿਹੜੇ ਸਿਰ ਦੇ ਉੱਤੇ ਪਟਿਆਂ ਦੇ ਉੱਤੇ ਇਹ ਪੱਗ ਨੂੰ ਚਿਣਦਾ ਸੀ ਨਾ, ਸੋ ਸਿਰ ਚੁੰਚ ਸਵਾਰੇ ਕਾਗ। ਉਹ ਪਟਿਆਂ ਦੇ ਉੱਤੇ ਗੰਦਗੀ ਨਹੀਂ ਲਿਬੜੀ ਹੋਈ, ਕੌਂ ਚੁੰਝ ਸਾਫ ਕਰਦਾ ਕਰੋ ਕੋ। ਐ ਪੜਿਆ ਪੜੋ ਪ੍ਰੇਮ ਨਾਲ ਕਾਲਾ ਮਾਰ
ਸੋਨਾ ਮਨ ਮੇਰੇ ਇਹੀ ਵਾਲ ਹੋਏ ਤੇਰੇ।
ਸਿੱਖਾਂ ਦੇ ਮਿਲੀ ਹੈ। ਪਰਮੇਸ਼ੁਰ ਦੀ ਬੰਦਗੀ ਕਰਨ ਵਾਸਤੇ ਨਹੀਂ ਤਾਂ ਫਿਰ ਕਬੀਰ ਸਾਹਿਬ ਜੀ ਕਹਿਣਗੇ ਇਹੀ ਘਟਨਾ ਤੇਰੇ ਨਾਲ ਵਰਤੇਗੀ ਜੇ ਪਰਮੇਸ਼ੁਰ ਦੀ ਬੰਦਗੀ ਨਹੀਂ ਕਰੇਗਾ। ਆਓ ਫਰੀਦ ਸਾਹਿਬ ਜੀ ਸ਼ਹਿਰ ਦੇ ਵਿੱਚ ਹੀ ਤੁਰੇ ਜਾਂਦੇ ਨੇ ਅੱਗੇ ਬੇਸਵਾ ਆਪਣੀ ਬਾਂਦੀ ਨੂੰ ਹੰਟਰਾਂ ਨਾਲ ਕੁੱਟਦੀ ਹੈ। ਪਰਮੇਸ਼ੁਰ ਦੇ ਪਿਆਰਿਆਂ ਦਾ ਦਿਲ ਹੁੰਦਾ ਨਰਮ। ਫਰੀਦ ਸਾਹਿਬ ਜੀ ਖੜ ਕੇ ਕਹਿਣ ਲੱਗੇ ਮਾਤਾ ਤੂੰ ਇਹ ਗਰੀਬਣੀ ਨੂੰ ਕਿਉਂ ਕੁੱਟਦੀ ਹੈ। ਕਹਿਣ ਲੱਗੀ ਫਕੀਰ ਸਾਈਂ ਇਸਨੇ ਸੁਰਮਾ ਮੂਟਾ ਰਗੜਤਾ ਮੇਰੀਆਂ ਅੱਖਾਂ ਚ ਰੜਕਦਾ ਤਾਂ ਕੁੱਟਦੀ ਹੈ। ਫਰੀਦ ਸਾਹਿਬ ਜੀ ਕਹਿਣ ਲੱਗੇ ਫਿਰ ਅੱਖਾਂ ਪਾਣੀ ਨਾ ਧੋਲਾ ਕਿਉਂ ਇਹਨੂੰ ਗਰੀਬਣੀ ਨੂੰ ਕੁੱਟਦੀ ਹੈ ਤੂੰ। ਕਹਿਣ ਲੱਗੀ ਜਾ ਜਾ ਫੀਰਾ ਤੁਰ ਜਾ ਗਾਂ। ਖੈਰ ਫਰੀਦ ਸਾਹਿਬ ਜੀ ਚਲੇ ਗਏ ਘਰੋਂ। ਉਸ ਨੂੰ ਐਸਾ ਰੋਗ ਲੱਗਿਆ ਕਿਸੇ ਨੇ ਸਾਂਭੀ ਨਾ ਜੰਗਲਾਂ ਦੇ ਵਿੱਚ ਚਲੀ ਗਈ ਉੱਥੇ ਮਰ ਗਈ ਪਿੰਜਰਾ ਪਿਆ। ਇਹ ਜਿਹੜਾ ਮਾਸ ਹੈ ਹੱਡੀਆਂ ਦੇ ਉੱਤੇ ਜਾਨਵਰ ਖਾ ਜਾਂਦੇ ਨੇ ਹੱਡੀਆਂ ਜਿਉਂ ਕੀਆਂ ਤਿਉਂ ਜਿਵੇਂ ਪਈਆਂ ਹੁੰਦੀਆਂ ਨੇ। ਫਰੀਦ ਸਾਹਿਬ ਜੀ ਕਿਤੇ ਉੱਧਰ ਜਾ ਨਿਕਲੇ ਉਹਨਾਂ ਨੇ ਦੇਖਿਆ ਵੀ ਆਹ ਜਿਹੜਾ ਪਿੰਜਰਾ ਹੈ ਕਿਹਦਾ। ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਓਹੋ ਇਹ ਤਾਂ ਉਹੀ ਵਿਸ਼ਵ ਹੈ ਹਰ ਇੱਕ ਨਹੀਂ ਗੱਲ ਨੂੰ ਜਾਣ ਸਕਦਾ ਹੁੰਦਾ। ਜੈਸੇ ਬਾਬਾ ਕਰਮ ਸਿੰਘ ਮਹਾਰਾਜ ਜੀ ਜਦ ਫੌਜ ਦੇ ਵਿੱਚ ਪਹਿਰਾ ਦਿੱਤਾ ਪਰਮੇਸ਼ਰ ਨੇ ਤਾਂ ਫੌਜ ਦੀ ਨੌਕਰੀ ਛੱਡ ਕੇ ਜੰਗਲ ਦੇ ਵਿੱਚ ਜਾ ਕੇ ਬੈਠ ਗਏ। ਉੱਥੇ ਇੱਕ ਪਠਾਣ ਡੰਗਰ ਚਾਰਦਾ ਹੁੰਦਾ ਸੀ। ਉਹ ਇਹ ਜਿਹੜੇ ਲੋਕ ਨੇ ਹਿੰਦੂਆਂ ਨੂੰ ਦੇਖ ਕੇ ਬਹੁਤ ਖੂਨ ਸਿਖਾਉਂਦੇ ਨੇ ਜਿਹੜੇ ਲੋਕ ਨੇ ਤਸ ਵੀ ਖਰ ਉੱਥੇ ਵੱਧ ਘੱਟ ਬੋਲਿਆ ਕਰੇ। ਬਾਬਾ ਕਨਸੂਮਾਰ ਕਹਿਣ ਲੱਗਾ ਜਾਓ ਕਿਉਂ ਮੱਛ ਮੰਗਣ ਤੜਫਦਾ। ਵਚਨ ਹੋ ਗਿਆ ਗੁਰਮੁਖੋ ਮੱਛ ਬਣ ਗਿਆ ਪਾਣੀ ਦੇ ਵਿੱਚ। ਨੌਕਰੀ ਛੱਡ ਦਿੱਤੀ ਕਲਪਾਣੀ ਨਦੀ ਦੇ ਕਿਨਾਰੇ ਗੁਫਾ ਪੱਟ ਕੇ ਉਹ ਉੱਥੇ ਬੰਦਗੀ ਸ਼ੁਰੂ ਕਰ ਦਿੱਤੀ। ਕਿਤੇ ਕਿਤੇ ਬਰਸਾਤ ਬਹੁਤੀ ਪੈਣ ਕਰਕੇ ਪਾਣੀ ਦਰਿਆਵਾਂ ਦਾ ਬਾਹਰ ਵੀ ਨਿਕਲ ਜਾਂਦਾ ਹੁੰਦਾ ਤਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਹੌਲੀ ਹੌਲੀ ਤੁਰੇ ਜਾਂਦੇ ਨੇ ਨਾਲ ਸੰਗਤ ਜਾਂਦੀ ਹੈ। ਉਹ ਪਾਣੀ ਦੀ ਛੱਲ ਦੇ ਨਾਲ ਉਹ ਮੱਛ ਦੀ ਜਿਹੜਾ ਬਾਹਰ ਨਿਕਲ ਗਿਆ ਪਾਣੀ ਚੋਂ ਉਹ ਪਿਆ ਤੜਫਦਾ ਹੁਣ ਮੱਛ ਹੈ ਜਿਹੜਾ। ਬਾਬਾ ਕਰਮ ਸਿੰਘ ਮਹਾਰਾਜ ਜੀ ਕੋਲ ਜੜ ਕੇ ਖੜ ਗਏ। ਸੰਗਤ ਕਹਿਣ ਲੱਗੀ ਮਹਾਰਾਜ ਜੀ ਇਹ ਤੜਫਦਾ ਬੇਚਾਰਾ। ਕਹਿੰਦੇ ਹਾਂ ਭਾਈ ਇਹ ਸਾਡੀ ਸਮਾਧੀ ਦੇ ਵਿੱਚ ਫਰਕ ਪਾਉਂਦਾ ਹੁੰਦਾ ਸੀ। ਇਹ ਪਠਾਣ ਸੀ ਪਿਛਲੇ ਜਨਮ ਦੇ ਵਿੱਚ ਇਹ ਸਾਡੀ ਸਮਾਧੀ ਚ ਫਰਕ ਪਾਉਂਦਾ ਸੀ। ਸਾਤੋਂ ਨਿਕਲ ਗਿਆ ਸੁਤੇ ਵੀ ਜਾ ਮੱਛ ਬਣ ਜਾ ਤੜਫਦਾ ਕਿਵੇਂ ਮੱਛ ਮੰਗਣ। ਉਹ ਹੁਣ ਪਿਆ ਤੜਫਦਾ ਉਹ ਮੱਛ ਹੈ ਉਹ ਪਠਾਣ ਹੈ। ਸੰਗਤ ਕਹਿੰਦੀ ਮਹਾਰਾਜ ਜੀ ਕਿਰਪਾ ਕਰੋ। ਸੰਤ ਮਹਾਰਾਜ ਨੇ ਚਰਨ ਦਾ ਅੰਗੂਠਾ ਲਾ ਤਾ ਮੁਕਤ ਹੋ ਗਿਆ ਗੁਰਮੁਖ। ਓਏ ਹਰਕ ਦੇ ਵਿੱਚ ਤਾਕਤ ਨਹੀਂ ਹੈ। ਜਿਹੜਾ ਆਤਮਦਰਸ਼ੀ ਹੋਵੇਗਾ ਨਾ ਉਹਦੇ ਵਿੱਚ ਤਾਕਤ ਹੁੰਦੀ ਨੇ ਅੰਤਰਜਾਮਤਾ ਵੀ ਹੁੰਦੀ ਹੈ। ਗੁਰੂ ਹੁੰਦਾ ਸਰਵੱਗ ਅੰਤਰਜਾਮਤਾ ਵੀ ਹੁੰਦੀ ਹੈ ਗੁਰੂ ਚ ਸਰਵੱਗਤਾ ਵੀ ਹੁੰਦੀ ਹੈ ਗੁਰੂ ਦੇ ਵਿੱਚ। ਓ ਇਸ ਤਰ੍ਹਾਂ ਦੇ ਨਾਲ ਫਰੀਦ ਨੇ ਦੇਖਿਆ ਜੈਸੇ ਕਬੀਰ ਸਾਹਿਬ ਜੀ ਨੇ ਇੱਕ ਸਾਧ ਸੀ ਸਾਧ ਰਹਿੰਦਾ ਸੀ ਜਿਮੀਦਾਰ ਦੇ ਚਵਾਰੇ ਚ। ਕਬੀਰ ਸਾਹਿਬ ਕਹਿਣ ਲੱਗੇ ਬਾਬਾ ਤੈਂ ਘਰ ਬਾਰ ਛੱਡਿਆ ਭਜਨ ਕਰਿਆ ਕਰ। ਕਹਿੰਦਾ ਕਿਹਦਾ ਕਰਾਂ ਭਜਨ ਅਹੀ ਜੀ ਵੀ ਦੁਨੀਆਂ ਬਹੁਤ ਹੈ ਹੁਣ ਵੀ ਹੈਗੀ ਭਜਨ ਕਿਹਦਾ ਕਰਾਂ ਦੀ ਨਾ ਤਾਂ ਹੈ ਨੀ ਦਿਖ ਪੂਗਾ ਟਾਈਮ ਆਵੇਗਾ ਦਿਖ ਪੂਗਾ। ਕਬੀਰ ਸਾਹਿਬ ਕਹਿਣਗੇ ਓਏ ਜਤੀਸੀ ਅੰਬਰ ਤਾਰੇ ਕਿਹੜੇ ਹੋਏ ਚੀਤਣ ਚੀਤਣ ਹਾਰੇ ਉਹ ਤਾਰੇ ਕਿਹਨੇ ਬਣਾਏ ਨੇ।
ਕਹਿੰਦਾ ਐਵੇਂ ਚਮਕਦਾ ਉਹਦਾ ਕੁਛ। ਆ ਇਸ ਤਰ੍ਹਾਂ ਮਰ ਕੇ ਜਿਮੀਦਾਰ ਦੇ ਬਲਦ ਬਣ ਗਿਆ, ਬੱਛਾ ਜੋੜ ਲਿਆ ਜਿਮੀਦਾਰ ਨੇ, ਪਿੱਜੜ ਚੱਲਦਾ ਨੀ। ਕਬੀਰ ਸਾਹਿਬ ਜੀ ਚਲੇ ਗਏ ਉਧਰ ਕਿਤੇ ਸੂਤ ਲੈਣ, ਉਹਨਾਂ ਨੇ ਦੇਖਿਆ ਵੀ ਆ ਜਿਹੜਾ ਜਿਮੀਦਾਰ ਕਾਟੋ ਕੋਲੇ ਕਰਦਾ ਇਹਨਾਂ ਦਾ ਪਿਛਲੇ ਕਰਮਾਂ ਦਾ ਕੋਈ ਸੰਬੰਧ ਹੈ। ਆ ਦੇਖ ਲੋ ਜਿਹੜੇ ਆਪਣੇ ਜੀਵ ਆਉਂਦੇ ਨੇ ਆਪਾਂ ਇਕੱਠੇ ਹੁੰਦੇ ਆ ਕੇ ਘਰ ਦੇ ਵਿੱਚ, ਇਹ ਆਪਣੇ ਕਰਮਾਂ ਦੀਆਂ ਸੰਗਲੀਆਂ ਭਰੀਆਂ ਹੋਈਆਂ ਨੇ ਪਿਛਲੀਆਂ। ਕਈ ਤਾਂ ਮਾਪਿਆਂ ਨੂੰ ਕੁੱਟਣੇ ਆਉਂਦੇ ਨੇ, ਉਹਨਾਂ ਦਾ ਕੁੱਟਿਆ ਹੁੰਦਾ ਉਹ ਪਿੱਛੇ। ਆ ਦੇਖੋ ਤੁਹਾਡੇ ਕੋਲ ਕੁੱਟਦੇ ਨੀ ਹਨ, ਲੱਤਾਂ ਨੀ ਤੋੜਦੇ ਹਨ। ਕਈ ਆ ਕੇ ਸੇਵਾ ਕਰਦੇ ਨੇ ਬਾਲਦੈਨ ਦੀ, ਉਹਨਾਂ ਦੀ ਸੇਵਾ ਕਰੀ ਹੁੰਦੀ ਹੈ। ਦੱਸਿਆ ਨਾ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕਦੇ ਇਹੀ ਬੇਟਾ ਬਣ ਜਾਂਦਾ, ਕਦੇ ਇਹੀ ਪਿਓ ਬਣ ਜਾਂਦਾ। ਇਹ ਤਾਂ ਅਸੀਂ ਤਾਂ ਹੁਣ ਗੱਲ ਦੇਖ ਲਈ ਨਾ, ਅਸੀਂ ਤਾਂ ਹੁਣ ਇਹ ਦੇਖ ਲਈ ਬਣਦੇ। ਔਰ ਇਸ ਤਰ੍ਹਾਂ ਇਹ ਗੁਰਮੁਖ ਕਬੀਰ ਸਾਹਿਬ ਜੀ ਨੇ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਕਹਿਣ ਲੱਗੇ ਓਹੋ ਇਹ ਤਾਂ ਉਹੀ ਸਾਧ ਹੈ, ਇਹਦਾ ਬੌਧ ਬਣ ਗਿਆ। ਜਿਮੀਦਾਰ ਹਾ ਪਸੀਨੇ ਪਸੀਨੇ ਹੋਇਆ ਪਿਆ ਪੁਰਾਣੀਆਂ ਨਾਲ ਕੁੱਟ ਕੁੱਟ ਕੇ। ਕਬੀਰ ਸਾਹਿਬ ਨੂੰ ਜਾਣਦਾ ਸੀ ਜਿਮੀਦਾਰ ਨਹੀਂ, ਕਹਿੰਦੀ ਬੁਰੀ ਤਰ੍ਹਾਂ ਹੀ ਪੇਸ਼ ਆਉਂਦਾ। ਕਬੀਰ ਸਾਹਿਬ ਦੇ ਵੀ ਮਾਰਦਾ ਪੁਰਾਣੀ, ਕੋਈ ਜਿਮੀਦਾਰ ਇਹੋ ਜਿਹੇ ਹੁੰਦੇ ਨੇ, ਬਹੁਤ ਹੀ ਅਕਲ ਨਹੀਂ ਹੁੰਦੀ ਜਿਮੀਦਾਰਾਂ ਨੂੰ। ਜਿਹੜਾ ਮਿੱਟੀ ਫਰੋੜਦਾ ਹਰ ਵਕਤ ਉਹੀ ਜਿਹੀ ਅਕਲ ਆਉਣੀ ਹੈ। ਔਰ ਇਸ ਤਰ੍ਹਾਂ ਦਾ ਹੈ, ਹੁਣ ਤਾਂ ਬੜੇ ਇਕੱਲੀਏ ਹੋਏ ਨੇ ਜਿਮੀਦਾਰ ਵੀ। ਹੁਣ ਸਮਾਂ ਹੋਰ ਆ ਗਿਆ ਨਾ, ਫਿਰ ਸਮੇਂ ਸਮੇਂ ਅਨੁਸਾਰ ਅਕਲ ਹੋ ਜਾਂਦੀ ਹੈ। ਕਹਿਣ ਲੱਗਾ ਜਿਮੀਦਾਰਾ ਬੌਧ ਨਾਲ ਮੈਂ ਗੱਲ ਕਰਨੀ ਹੈ। ਉਹ ਜਿਮੀਦਾਰ ਹਰਖਿਆ ਦਾ ਸੀਗਾ ਜੀ, ਪਰ ਉਹ ਜਾਣਦਾ ਸੀ ਕਬੀਰ ਸਾਹਿਬ ਜੀ ਭਗਤ ਨੇ। ਕਹਿਣ ਲੱਗਿਆ ਭਗਤ ਜੀ ਸੁਣਿਆ ਤੀ ਵੀ ਭਗਤ ਕੌਲੇ ਹੁੰਦੇ ਨੇ, ਦੇਖ ਲਿਆ ਤੈਨੂੰ। ਕਹਿੰਦੇ ਬੌਲਦਾ ਨਾਲ ਵੀ ਗੱਲਾਂ ਕਰੀਆਂ ਨੇ ਕਿਸੇ ਨੇ? ਕਬੀਰ ਸਾਹਿਬ ਜੀ ਕਹਿੰਦੇ ਹਾਂ ਅਸੀਂ ਕਰ ਲੈਂਦੇ ਹੁੰਦੇ ਹਾਂ, ਅਸੀਂ ਬੌਲਦ ਨਾਲ ਨੀ ਗੱਲ ਕਰਨੀ, ਅਸੀਂ ਗੱਲ ਉਹਦੇ ਨਾਲ ਕਰਨੀ ਜਿਹੜਾ ਜੀਵਾਤਮਾ ਇਹਦੇ ਅੰਦਰ, ਉਹ ਸਾਰਿਆਂ ਦੇ ਇੱਕੋ ਜਿਹਾ ਹੀ ਹੈ। ਹੁਣ ਆਪਣੇ ਅੰਦਰ ਆ ਤਦ ਵੀ ਇੱਕ ਰਸਾ, ਉਹ ਜਦ ਉਹ ਬੌਲਦ ਦੇ ਵਿੱਚ ਚਲਿਆ ਜਾਵੇਗਾ ਤਦ ਵੀ ਇੱਕ ਰਸ ਹੋਵੇਗਾ। ਸਰੀਰ ਹੋਰ ਹੈ, ਜੀਵਾਤਮਾ ਹੋਰ ਹੈ, ਜਿਹੜਾ ਪਰਮਾਤਮਾ ਹੈ ਉਹ ਗਾਹਾਂ ਹੈ, ਉਹਦਾ ਕਰਤਾ ਹੈ ਉਹ। ਕਬੀਰ ਸਾਹਿਬ ਜੀ ਨੇ ਉਸ ਕੰਨ ਦੇ ਵਿੱਚ ਬੌਲਦ ਦੇ, ਕਹਿਣ ਲੱਗੇ ਬਾਬਾ ਜਦ ਤੈਨੂੰ ਕਹਿੰਦੇ ਹੁੰਦੇ ਤੁਸੀਂ ਭਜਨ ਕਰ, ਇਹਦਾ ਵੀ ਭਲਾ ਹੋਜੂ, ਤੇਰਾ ਵੀ ਭਲਾ ਹੋਜੂ, ਪਰ ਤਾਂ ਇੱਕ ਨਾ ਮੰਨੀ। ਜਦ ਹੁਣ ਉਹ ਕਰਮਾਂ ਦਾ ਫਲ ਭੁਗਤਣ ਵਾਸਤੇ ਤੂੰ ਇਸ ਜਿਮੀਦਾਰ ਦੇ ਵੱਛਾ ਬਣ ਗਿਆ, ਹੁਣ ਨਾ ਤੂੰ ਭਜਨ ਕਰ ਸਕਦਾ, ਕਿਉਂ ਅੱਖਾਂ ਦੇ ਵਿੱਚ ਭਜਨ ਹੋ ਸਕਦਾ, ਹੋਰ ਕੋਈ ਜੂਨੀ ਨੀ ਭਜਨ ਕਰ ਸਕਦੀ। ਬਸ ਚਾਹੇ ਤਾਂ ਇੱਧਰ ਪਦਾਰਥਾਂ ਦੇ ਵਿੱਚ ਗਵਾ ਲਓ ਇਸ ਨੂੰ, ਚਾਹੇ ਚੌਧਰਾਂ ਦੇ ਵਿੱਚ ਗਵਾ ਲਓ, ਚਾਹੇ ਆਪਣੇ ਵਿਮਾਨ ਜੋ ਕੁਛ ਵੀ ਹੈ ਜਾਤ ਪਾਤ ਦਾ ਉਹਨਾਂ ਚ ਗਵਾ ਲਓ, ਜਾਂ ਚੌਧਰਾਂ ਦਾ, ਜਾਂ ਰਾਜ ਭਾਗ ਦਾ, ਜਾਂ ਤਪੱਸਿਆ ਦਾ, ਜਾਂ ਪੜ੍ਹਾਈ ਦਾ, ਇਸ ਤਰ੍ਹਾਂ ਦਾ ਹੈ। ਫਿਰ ਉੱਥੇ ਸਲੋਕ ਉਚਾਰਨ ਕਰਿਆ ਕਬੀਰ ਸਾਹਿਬ ਜੀ ਨੇ, ਚਾਰ ਪਾਪ ਦੋ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠ ਬੈਠ ਠੇਂਗਾ ਪਰ ਤਬ ਕੱਟ ਮੂੰਡ ਲੁਕਈ ਆ। ਹੁਣ ਕਿੱਥੇ ਮੂੰਹ ਖੋਲੇਗਾ? ਜਿਮੀਦਾਰ ਛੱਡਦਾ, ਮੂੰਹ ਮੰਨ ਲੈਂਦਾ। ਜੇ ਬਹੁਤ ਬਹਿ ਜਾਵੇ ਨਾ, ਉਹਨੂੰ ਵੀ ਜੁਗਤੀਆਂ ਆਉਂਦੀਆਂ ਨੇ ਜਿਮੀਦਾਰ ਨੂੰ ਵੀ, ਜਿਵੇਂ ਆਮ ਕੰਮਾਂ ਵਾਲਿਆਂ ਨੂੰ ਆਉਂਦੀਆਂ ਨੇ, ਮੂੰਹ ਮੰਨ ਲੈਂਦਾ। ਜਦ ਜਾਨ ਨਿਕਲੀ ਆਪੇ ਉੱਠ ਕੇ ਕਢਾਊ। ਔਰ ਇਸ ਤਰ੍ਹਾਂ ਦੇ ਨਾਲ ਕਹਿਣਗੇ ਹੁਣ ਤੂੰ ਭਜਨ ਨਹੀਂ ਕਰ ਸਕਦਾ, ਤੈਨੂੰ ਟਾਈਮ ਮਿਲਿਆ ਸੀ ਮਨੁੱਖਾਂ ਦੇ, ਉਹ ਤਾਂ ਤੈ ਸੰਭਾਲੀ ਨਾ, ਹੁਣ ਉਹ ਕਰ, ਤੂੰ ਚੱਲਣ ਲੱਗਦਾ, ਬਿਹਤਰੀ ਤਾਂ ਇਹ ਆ, ਫੜੋ ਬਣੇ ਕਰ ਲੋ ਜੇ ਹੁੰਦਾ ਭਜਨ, ਇੱਥੇ ਰਹਿੰਦੇ ਨੇ ਤੁਹਾਡੇ ਜਿਹੜੇ ਬਣਾ ਬਣਾ ਰੱਖਦੇ ਹੋਈ ਰੱਖੋ, ਉਤਾਰ ਸਾਂਝ ਨੂੰ ਰਹੋ, ਨਾਮ ਵੀ ਰਹੋ। ਰਿੰਗਾ ਸੋਟੀ ਨੂੰ ਕਹਿੰਦੇ ਨੇ ਬਾਣੀ ਦਾ ਕਹਾ ਮੰਨਣ ਲੱਗ ਜੋ
ਚਰ ਭਗਤਨ ਦਾ ਕਹਾ ਨਵਾਨੋ ਕੀ ਉਹ ਆਪਣੋ ਪਈ ਹੈ ਚਰ
ਪਾਉ ਫਰੀਦ ਸਾਹਿਬ ਜੀ ਉਹ ਪਿੰਜਰੇ ਕੋਲ ਖੜੇ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਕੇ ਕਹਿਣ ਲੱਗੇ ਓਹੋ ਇਹ ਤਾਂ ਉਹੀ ਵਿਸ਼ਵ ਹੈ ਜਿਹੜੀ ਦੇ ਅੱਖਾਂ ਦੇ ਵਿੱਚ ਸੁਰਮਾ ਰੜਕਦਾ ਸੀ ਨਾ ਉਹ ਵਿਚਾਰੀ ਗਰੀਬ ਨੂੰ ਕੁੱਟਦੀ ਸੀ ਉਹਨਾਂ ਅੱਖਾਂ ਦੇ ਵਿੱਚ ਟਿੱਡੀਆਂ ਨੇ ਜਾਲੇ ਪਾ ਕੇ ਬੱਚੇ ਦਿੱਤੇ ਹੋਏ ਨੇ ਗੁਰਮੁਖੋ ਵਰਾਗਮਈ ਸਲੋਕ ਉਚਾਰਨ ਕਰਿਆ ਇਨ ਲੋਇਨ ਜੱਗ ਮੋਹਿਆ ਸੋ ਲੋਇਨ ਮੈਂ ਡਿੱਠ ਕੱਜੜ ਰੇਗ ਨਾ ਸਹਿਦੀਆਂ ਪੰਖੀ ਸੂਏ ਉਹਨਾਂ ਅੱਖਾਂ ਦੇ ਵਿੱਚ ਜਾਨਵਰਾਂ ਦੇ ਬਚੇ ਬੈਠੇ ਨੇ ਜਿਨ੍ਹਾਂ ਦੇ ਵਿੱਚ ਸੁਰਮਾ ਰੜਕਦਾ ਸੀ ਕੀ ਮਾਣ ਹੈ ਇਹਦਾ ਗੁਰਮੁਖ ਪੜੋ ਮਨੇ ਚਾਰ ਦਿਨ ਨੇ ਕੱਟ ਕੇ ਗਾਹਾਂ ਤੁਰਨ ਦੀ
ਕਰੋ
ਉੱਥੇ ਆ ਜਾਓ ਭੀੜਣੀ ਵਿਚਾਰੀ। ਉਹ ਮਹਾਂਪੁਰਸ਼ ਚੜਾਈ ਕਰਕੇ ਸਾਰਾ ਕੁਛ ਦੱਸ ਦਿੱਤਾ ਬਈ ਤ੍ਰੇਤੇ ਯੁਗ ਦੇ ਅਵਤਾਰ ਰਾਮ ਚੰਦਰ ਜੀ ਤੇਰੇ ਕੋਲ ਆਉਣਗੇ, ਉਹਨਾਂ ਦੁਆਰਾ ਤੈਨੂੰ ਕਲਿਆਣ ਪ੍ਰਾਪਤ ਹੋਵੇਗੀ, ਨਾਲੇ ਜਿਹੜੇ ਜਾਤ ਬਿਮਾਨੀ ਨੇ ਇਹਨਾਂ ਦਾ ਹੰਕਾਰ ਤੋੜਨਗੇ ਆ ਕੇ। ਖੈਰ ਕ੍ਰਿਸ਼ਨ ਭਗਵਾਨ ਨੂੰ 12 ਸਾਲ ਦਾ ਬਨੋਵਾਸ ਹੋ ਗਿਆ। ਰਾਮ ਚੰਦਰ ਔਰ ਲਕਸ਼ਮਣ ਸੀਤਾ ਤਿੰਨੇ ਹੀ ਚਲੇ ਗਏ ਜੰਗਲ ਨੂੰ ਆਪਣੇ ਪਿਤਾ ਦਾ ਹੁਕਮ ਮੰਨਦੇ ਹੋਏ। ਪੀਲਣੀ ਵਿਚਾਰੀ ਯਾਦ ਕਰਦੀ ਹੈ ਬਈ ਕਾਦ ਆਉਣ ਰਾਮ ਚੰਦਰ ਜੀ ਤਾਂ ਦਰਸ਼ਨ ਕਰੀਏ। ਪਤਾ ਲੱਗਿਆ ਵੀ ਰਾਮ ਚੰਦਰ ਜੀ ਨੇ ਆਉਣਾ ਇੱਧਰ। ਹੁਣ ਜਿਹੜੇ ਉਹ ਹੰਕਾਰੀ ਸੀ ਉਨ੍ਹਾਂ ਨੇ ਆਪਣੀਆਂ ਕੁੱਠੀਆਂ ਦੇ ਵਿੱਚ ਚਾਦਰਾਂ ਲਾਉਣੀਆਂ, ਕਲੀਆਂ ਲਾਉਣੀਆਂ, ਇਸ ਤਰ੍ਹਾਂ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ ਗੁਰਮੁਖ। ਜੈਸੇ ਆਪਣੇ ਛੋਟੇ ਮਹਾਰਾਜ ਜੀ ਤੋਪਖਾਨੇ ਚ ਨੌਕਰ ਸਨ ਪਟਿਆਲੇ, ਜਿਹੜਾ ਅਫਸਰ ਸੀ ਫੌਜ ਦਾ ਬੜਾ ਕੋਈ ਆਇਆ, ਉਹਨੇ ਕਿਹਾ ਬਈ ਮੈਂ ਮਕਾਨਾਂ ਦੀ ਸਫਾਈ ਦੇਖਾਂਗਾ ਆ ਕੇ। ਇਹ ਬਹੁਤ ਦੇਖਦੇ ਜਿਹੜੇ ਫੌਜੀ ਲੋਕ ਨੇ, ਤਾਂ ਇੱਕ ਕਮਰੇ ਦੇ ਵਿੱਚ 2 ਹੁੰਦੇ ਸਨ ਭਾਈ, ਛੋਟੇ ਮਹਾਰਾਜ ਜੀ ਦੀ ਇੱਕ ਉਹਨਾਂ ਦੇ ਨਾਲ ਹੋਰ ਸੀ। ਤਾਂ ਸਾਰੇ ਕੋਈ ਕਿਰਾਏ ਤੇ ਚਾਦਰਾਂ ਲਾਉਂਦਾ, ਕੋਈ ਕਲੀਆਂ ਕਰਦਾ, ਕੋਈ ਕੁਛ ਕਰਦਾ, ਤੇ ਛੋਟੇ ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਕੋਈ ਤਿਆਰੀ ਨਹੀਂ ਕਰੀ, ਤੁਹਾਨੂੰ ਕੋਰਟ ਗਾਰਡ ਕਰ ਦੇਣਗੇ। ਕਹਿੰਦੇ ਕੋਈ ਨੀ, ਜੋ ਹੋਵੇਗਾ ਠੀਕ ਹੈ। ਸੰਤ ਮਹਾਰਾਜ ਜੀ ਨੇ ਛੋਟੇ ਜਿਹੇ ਮੇਜ਼ ਦੇ ਉੱਤੇ ਪੁਸਤਕ ਰੱਖ ਦਿੱਤੇ ਜਿਨ੍ਹਾਂ ਦਾ ਉਹ ਅਭਿਆਸ ਕਰਦੇ ਸਨ, ਧਾਰਮਿਕ ਪੁਸਤਕ। ਤਾਂ ਫਿਰ ਉਹ ਜਿਹੜਾ ਅਫਸਰ ਸੀ ਸਾਰਿਆਂ ਦੇ ਕਮਰੇ ਦੇਖਦੇ ਆਉਂਦਾ, ਦੇਖਦਿਆਂ ਜਦ ਆ ਕੇ ਸੰਤ ਮਹਾਰਾਜ ਜੀ ਦੇ ਕਮਰੇ ਵਿੱਚ ਵੜਿਆ ਤਾਂ ਸਾਹਮਣੇ ਧਾਰਮਿਕ ਗ੍ਰੰਥ ਪਏ ਨੇ, ਉਸਨੇ ਚੱਕ ਲਿਆ। ਕੋਈ ਸਫਾਈ ਨਹੀਂ ਕਰੀ, ਉਹੀ ਝਾੜੂ ਮਾਰਿਆ ਜੈਸੇ ਰੋਜ਼ ਮਾਰਦੇ ਸਨ। ਤਾਂ ਫਿਰ ਉਹ ਜਿਹੜਾ ਅਫਸਰ ਸੀ ਉਸਨੇ ਚੱਕ ਕੇ ਗ੍ਰੰਥ ਪੜ ਗਏ, ਬਹੁਤ ਅੱਛਾ ਬੋਲ ਕੇ ਚੱਲਿਆ ਬਈ ਬਹੁਤ ਸਫਾਈ ਹੈ ਇਹਨਾਂ ਦੀ, ਇਸ ਤਰ੍ਹਾਂ ਦੇ ਨਾਲ ਗੁਰਮੁਖ ਉਹ ਸਫਾਈਆਂ ਕਰਦੇ ਨੇ। ਪਰ ਪਰਮੇਸ਼ਰ ਨੂੰ ਤਾਂ ਪ੍ਰੇਮ ਪਾਉਂਦਾ ਗੁਰਮੁਖ, ਉਹ ਪ੍ਰੇਮ ਪਦਾਰਥ ਨਹੀਂ ਪਾਉਂਦੇ ਪਰਮੇਸ਼ਰ ਨੂੰ, ਆਮ ਦੁਨੀਆਂ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਪਦਾਰਥ ਪਾਉਂਦੇ ਨੇ। ਪਰਮੇਸ਼ਰ ਨੂੰ ਪਦਾਰਥ ਨਹੀਂ ਪਿਆਰ ਪਾਉਂਦਾ। ਪੀਲੀਣੀ ਨੇ ਸੋਚਿਆ ਬਈ ਕ੍ਰਿਸ਼ਨ ਰਾਮ ਚੰਦਰ ਜੀ ਆਉਣਗੇ ਤੇ ਮੈਂ ਛਕਾਵਾਂਗੀ ਕਿ ਉਹਨਾਂ ਨੂੰ, ਮੇਰੇ ਕੋਲ ਤਾਂ ਕੋਈ ਪਦਾਰਥ ਨਹੀਂ ਹੈ। ਉਹਨੀ ਵਿਚਾਰੀ ਨੇ ਬੇਰੀਆਂ ਦੇ ਬੇਰ, ਜੰਗਲਾਂ ਦੇ ਵਿੱਚ ਬੇਰੀਆਂ ਹੁੰਦੀਆਂ ਹਨ, ਪਹਿਲਾਂ ਖਾ ਕੇ ਦੇਖਦੀ ਆ ਵੀ ਕਿਤੇ ਖੱਟਾ ਨਾ ਹੋਵੇ, ਫਿਰ ਉਹ ਰੱਖ ਲੈਂਦੀ ਹੈ। ਖੈਰ ਉਹਨਾਂ ਨੂੰ ਵੀ ਪਤਾ ਲੱਗ ਗਿਆ ਜਾਤ ਬਿਮਾਨੀਆਂ ਨੂੰ ਵੀ ਰਾਮ ਚੰਦਰ ਜੀ ਨੇ ਆਉਣਾ, ਪੂਰੀ ਤਿਆਰੀ ਕਰਤੀ। ਕੀ ਖੇਡ ਵਰਤਿਆ ਪਰਮੇਸ਼ਰ ਨੇ ਮਾਣ ਤੋੜਨ ਵਾਸਤੇ? ਕੀ ਖੇਡ ਵਰਤਾਇਆ? ਉਹ ਜਿਹੜਾ ਪੰਪਾ ਸਰ ਸਰੋਵਰ ਸੀ ਉਹਦੇ ਚ ਕਿਰਮ ਪੈ ਗਏ ਕੀੜੇ, ਹੁਣ ਉਹ ਪਾਣੀ ਦੇ ਆਸਰੇ ਦੀ ਸਾਰੀ ਕਿਰਿਆ ਖੜ ਗਈ। ਰਾਮ ਚੰਦਰ ਜੀ ਸਿੱਧੇ ਪੀਰਣੀ ਦੀ ਕੁਟੀਆ ਚ ਆਏ। ਹੁਣ ਜਿੱਥੇ ਰੱਬ ਆ ਗਿਆ ਉੱਥੇ ਫਿਰ ਕੌਣ ਨੀ ਆਵੇਗਾ? ਜਿਹਨੂੰ ਉਹ ਦੁਰੇ ਦੁਰੇ ਕਰਦੇ ਸੀ ਨਾ ਗਰੀਬ ਨੀ ਜਾਣ ਕੇ, ਸਾਰੇ ਉੱਥੇ ਆ ਗਏ, ਸਾਰੀ ਕਿਰਿਆ ਖੜ ਗਈ। ਉਹ ਪੀਰਣੀ ਨੇ ਫਿਰ ਬੇਰ ਕੱਢੇ ਅੰਦਰੋਂ ਛਬਰੀ ਚੋਂ, ਰਾਮ ਚੰਦਰ ਜੀ ਦੇ ਅੱਗੇ ਰੱਖੇ। ਰਾਮ ਚੰਦਰ ਜੀ ਛਕਦੇ ਨੇ ਨਾਲੇ, ਕਹਿੰਦੇ ਐ ਮਾਤਾ, ਇਹੋ ਜਿਹਾ ਪਦਾਰਥ ਸਾਨੂੰ ਕਿਸੇ ਕਿਸੇ ਯੁੱਗ ਦੇ ਵਿੱਚ ਮਿਲਦਾ ਹੁੰਦਾ, ਆਓ ਇਸ ਤਰ੍ਹਾਂ ਦੇ ਨਾਲ। ਉਹ ਸਾਰੇ ਆ ਗਏ ਫਿਰ ਹੰਕਾਰੀ ਦੀ ਜਿਹੜੇ ਬੈਠ ਗਏ। ਤਾਂ ਫਿਰ ਗੱਲਬਾਤ ਚੱਲੀ, ਉਹ ਕਹਿਣ ਲੱਗੇ ਮਹਾਰਾਜ ਜੀ ਪੰਪਾ ਸਰ ਦੇ ਵਿੱਚ ਕੀੜੇ ਪੈ ਗਏ, ਕਿਰਪਾ ਕਰੋ ਚਲੋ ਉੱਥੇ ਚਰਨ ਪਾਓ। ਕਹਿੰਦੇ ਚਲੋ ਭਾਈ ਚੱਲਦੇ ਹਾਂ। ਰਾਮ ਚੰਦਰ ਜੀ ਉਹ ਜਿਹੜੀ ਨੂੰ ਕੁੱਟਦੇ ਸੀ ਵਿਚਾਰੀ ਗਰੀਬਣੀ ਨੂੰ, ਹੁਣ ਉਹ ਵੀ ਨਾਲ ਹੈ, ਹੁਣ ਕਿਵੇਂ ਉਸ ਨੂੰ ਕੁੱਟ ਸਕਦੇ ਨੇ? ਆਓ ਇਸ ਤਰ੍ਹਾਂ ਦਾ ਹੈ। ਚਲੇ ਗਏ, ਪਲਗਟ ਆਇਆ ਹੋਇਆ ਬੈਠ ਕੇ ਗੱਲਬਾਤ ਚੱਲੀ, ਭੀਰਣੀ ਵੀ ਵਿਚਾਰੀ ਬਹਿ ਗਈ ਚਰਨਾਂ ਚ ਮਹਾਰਾਜ ਜੀ ਦੇ। राम चंद्र ने कहते महाराज जी ए पानी दे विच किरम पै गए साडी सारी किरिया पानी ते कृपा करो चरण धो के पानी दे विच पाओ पानी साफ हो जावे। रामचंद्र जी कहण लगे आ ऋषियो भाई तुसी भी तपस्या करदे हो थोड़े चरण धोते ही तां साफ हो जाणगे कीड़े तुसी अपने चरण धो के पाओ। सारिया ऋषियों ने अपने चरण धो के पाए कीड़िया च फर्क नहीं पिया है। कहण लगे जी कीड़े तां मरे नहीं हन। राम